ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਅਮਰੀਕ ਤੁਹਾਡੀ ਸੇਵਾ ਚ ਹਾਜ਼ਰ ਹੋ ਗਿਆ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ 13 ਮਈ ਹੋ ਚੁੱਕੀ ਹੈ ਜੀ ਅੱਜ ਔਰ ਸ਼ਾਮ ਦੇ 3:15 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਤੇ ਤੁਹਾਡਾ ਕੀ ਹਾਲ ਚਾਲ ਆ ਜੁੜਦੇ ਆ ਫਿਰ 1.5 ਘੰਟੇ ਦੇ ਲਈ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਤੇ ਤੁਹਾਡੇ ਮਿੱਠੇ ਪਿਆਰੇ ਗੀਤ ਜਿਹੜੇ ਨੇ ਪੇਸ਼ ਕਰਾਂਗੇ ਕੁਝ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਕੋਲੋਂ ਵੀ ਲਵਾਂਗੇ ਤੇ ਕੁਝ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਟੂਡੀਓ ਦਾ ਫੋਨ ਨੰਬਰ 815-8150 ਤੇ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਸੇਵਾ ਦੇ ਵਿੱਚ ਐਨਜੈਟ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਜਿਹੜੇ ਕਿ ਮਠਿਆਈਆਂ ਦੇ ਲਈ ਤੇ ਭਾਰਤੀ ਖਾਣੇ ਲਈ ਤੁਹਾਡੀ ਸੇਵਾ ਦੇ ਵਿੱਚ ਹਰ ਵੇਲੇ ਖੁੱਲੇ ਨੇ ਤੇ ਹੋਰ ਜਾਣਕਾਰੀ ਲਈ 266-9927 ਉਹਨਾਂ ਦਾ ਫੋਨ ਨੰਬਰ ਹੈ ਚਲੋ ਫਿਰ ਦੋਸਤੋ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਲੇਕਿਨ ਗੀਤ ਦੇ ਨਾਲ ਫਿਰ ਸ਼ੁਰੂਆਤ ਕਰੀਏ ਫਿਰ ਉਸ ਤੋਂ ਬਾਅਦ ਜਿਹੜੀਆਂ ਵੀ ਤੁਹਾਡੀਆਂ ਫਰਮਾਇਸ਼ਾਂ ਹੋਈਆਂ ਸਾਡੇ ਸਿਰਮੱਥੇ ਫਿਰ ਆਪਾਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਇਸ ਤਰ੍ਹਾਂ ਕਰਦੇ ਰਹੋ ਲਓ ਫਿਰ ਸੁਣਦੇ ਇਸ ਗੀਤ ਨੂੰ
ਦੋਹੇ ਹੇਰੇ ਸਿੱਠਣੀਆਂ ਚੰਗੀ ਤਰ੍ਹਾਂ ਯਾਦ ਨੇ ਟੋਲੇ ਮਾਈਏ ਟੱਪਿਆਂ ਦੇ ਵੱਖਰੇ ਸਵਾਦ ਨੇ ਦੋਹੇ ਹੇਰੇ ਸਿੱਠਣੀਆਂ ਚੰਗੀ ਤਰ੍ਹਾਂ ਯਾਦ ਨੇ ਟੋਲੇ ਮਾਈਏ ਟੱਪਿਆਂ ਦੇ ਵੱਖਰੇ ਸਵਾਦ ਨੇ ਗੀਤ ਲੋਕ ਗੀਤ ਤੇ ਸੁਹਾਗ ਘੋੜੀਆਂ ਕੁੱਟ ਕੇ ਕਲਾਵੇਂ ਵਿੱਚ ਲੈਂਦੇ ਜੱਟੀ ਨੂੰ ਹਾਂ ਸ਼ੌਕ ਨਾਲ ਸਾਂਭਿਆ ਪੰਜਾਬੀ ਵਿਰਸਾ ਪੰਜਾਬ ਕੌਰ ਕਹਿੰਦੇ ਜੱਟੀ ਨੂੰ ਸ਼ੌਕ ਨਾਲ ਸਾਂਭਿਆ ਪੰਜਾਬੀ ਵਿਰਸਾ ਐਵੇਂ ਨੀ ਪੰਜਾਬ ਕੌਰ ਕਹਿੰਦੇ ਜੱਟੀ ਨੂੰ ਦਾਦੀ ਵਾਲਾ ਪੇਕਿਆਂ ਦਾ ਪਿਆ ਏ ਸੰਦੂਖ ਵਿੱਚ ਘੱਗਰੇ ਤੇ ਬਾਗ ਫੁਲਕਾਰੀਆਂ
ਸੂਰਿਆਵੰਸ਼ੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀ 24/7 ਤਿਆਰ ਬਰ ਤਿਆਰ ਜਿਹੜਾ ਇੱਕੋ ਰੱਬ ਵਿੱਚ ਮੰਨੇ ਓ ਏ ਨਿਹੰਗ ਜਿਹੜਾ ਜੰਗ ਚੱਟ ਲਾਵੇ ਬੰਨੇ ਓ ਏ ਨਿਹੰਗ ਜਿਹੜਾ ਸਿਰ ਤਾਂ ਕਰ ਤੁਰੇ ਓ ਏ ਨਿਹੰਗ ਜਿਹੜਾ ਮੌਤ ਨੂੰ ਵੀ ਲਾਵੇ ਮੂਰੇ ਓ ਏ ਨਿਹੰਗ ਕਿਆ ਬੋਲੜੇ ਤੇ ਲੋਏ ਤੇ ਜੜੇ ਤੇ ਆਤੋ ਮੇ ਕੜੇ ਤੇ ਗੋੜੇ ਪੇ ਚੜੇ ਤੇ ਜਾਗ ਤੇ ਰਾਤ ਮੇ ਤੇ ਗਾ ਹਾਥ ਮੇ ਮੰਤ ਨੀ ਜਾਤ ਮੇ ਮੰਤੇ ਸਿਰਫ ਇੱਕ ਬਾਪ ਮੇ ਬਾਪ ਮੈਂ ਰੱਖ ਲਿਖਣ ਲੱਗਾ ਕੁਝ ਸਤਰਾਂ ਮੈਂ ਅੱਲਾ ਖੈਰ ਕਰੇ ਸ਼ੁਰੂ ਤੋਂ ਹੀ ਚੱਲਦੇ ਨੇ ਸਾਡੇ ਵੈਰ ਬੜੇ ਨੋ ਸਟਰੀਟ ਬੈਂਗਲਸ ਲੋਏ ਦੇ ਨੇ ਪਾਏ ਕੜੇ ਹਿਲਦੀ ਆ ਧਰਤੀ ਜਿੱਥੇ ਸਿੰਘ ਪੈਰ ਧਰੇ ਮੋਢੇ ਉੱਤੇ ਤੇਗ ਰਹਿਣ ਬਾਣੀ ਪੜਦੇ ਹੱਕ ਸੱਚ ਜਾਣ ਖਾਣੀ ਸਦਾ ਰਹਿਣ ਖੜਦੇ ਕੱਲੇ ਕੱਲੇ ਸਵਾ ਲੱਖ ਨਾਲ ਤੂੰ ਦੇਖ ਲੜਦੇ ਗਟਾਰ ਪੜ ਹਿੱਕ ਉੱਤੇ ਦੇਖ ਕਿਵੇਂ ਚੜਦੇ ਲਾਲ ਲਵੋ ਜੀ ਹਿਸਾਬ ਖੰਡੇ ਫੜੇ ਗੁੱਟ ਦਾ ਸ਼ਹੀਦੀ ਪਾਉਣ ਤੋਂ ਵੀ ਬਾਲ ਮੁੱਠਾ ਨਹੀਂ ਛੁੱਟਦਾ ਕੱਲਾ ਕੱਲਾ ਸਿੰਘ ਦੇਖ ਕਿਵੇਂ ਜੜਾਂ ਪੁੱਟਦਾ ਜਾ ਕੇ ਸੱਚ ਖੰਡ ਜੋਧਾ ਦੇਖ ਮੌਜ ਲੁੱਟਦਾ
ਡੰਗਾ ਏ ਜਾਤ ਅਸੀਂ ਮੰਗ ਕੇ ਲਿਆ ਜਦੋਂ ਜਦੋਂ ਰਾਜ ਲਿਆ ਵੈਰੀ ਤੰਗ ਕੇ ਲਿਆ ਡੰਗਾ ਏ ਜਾਤ ਅਸੀਂ ਮੰਗ ਕੇ ਲਿਆ ਜਦੋਂ ਜਦੋਂ ਰਾਜ ਲਿਆ ਵੈਰੀ ਤੰਗ ਕੇ ਲਿਆ ਇਹੋ ਆ ਪੰਥ ਇਹੋ ਫਰਜ਼ੰਦ ਦਸਮੇਸ਼ ਦੇ ਨਿਸ਼ਾਨਾ ਦਾ ਜੋ ਵਾਰਿਸ ਨਿਹੰਗ ਦਸਮੇਸ਼ ਦੇ ਨਿਸ਼ਾਨਾ ਦਾ ਜੋ ਵਾਰਿਸ ਨਿਹੰਗ
ਤਤੀ ਤਵੀਆਂ ਤੇ ਨਾਲੇ ਦੇਖੇ ਆਰੇ ਵੀ ਨੇ ਸਿਰ ਤੇ ਸਜਾਏ ਨੀਲੇ ਦਿਸ ਤਾਰੇ ਵੀ ਨੇ ਰਜਾਓ ਦੀ ਵਿੱਚ ਹੋਈਆਂ ਕਿੰਨੀਆਂ ਸ਼ਹੀਦੀਆਂ ਗਵਾ ਸੂਰਜ ਚੰਦ ਤੇ ਤਾਰੇ ਵੀ ਨੇ ਨੀਲੇ ਪਏ ਬਾਣੇ ਤੇ ਤੇਵਤੇ ਨੇ ਫੁੱਟੀ ਸੁਨਹਿਰੇ ਸੁੱਖਾ ਕਾਲੀ ਮਿਥਲਾ ਚ ਕੁੱਟੀ ਆ ਰਲ ਮਿਲ ਰਹਿੰਦੇ ਸਾਰੇ ਇਗੋ ਪਰੇ ਸੁੱਟੀ ਅਨਵਾਬੀ ਨੂੰ ਤੂੰ ਦੇਖ ਰੱਖਦੇ ਵਿੱਚ ਜੁੱਤੀ ਆ
ਰਾਜ ਬਿਨਾਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕੋ ਕਿਸੀ ਕੋ ਰਾਜ ਨਾ ਦੇ ਹੈ ਚੋਲੇ ਹੈ ਨਿਜ ਬਲ ਸੇਲੇ
ਲਾਵੇ ਬੰਨੇ ਓਏ ਨਿਹੰਗ ਜਿਹੜਾ ਸਿਰ ਤਾਂ ਕਰ ਤੁਰੇ ਓਏ ਨਿਹੰਗ ਜਿਹੜਾ ਮੌਤ ਨੂੰ ਵੀ ਲਾਵੇ ਪੂਰੇ ਓਏ ਨਿਹੰਗ
ਮਿੱਤਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਨਾਇਜਲ ਸਾਡੇ ਨਾਲ ਜੁੜ ਜਾਂਦੇ ਨੇ ਮਨਾਇਜਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਓਟਾਹੂ ਤੋਂ ਔਰ ਇੰਦਰਪਾਲ ਨੂੰ ਯਾਦ ਕਰਦੇ ਨੇ ਲਵਪ੍ਰੀਤ ਕੌਰ ਨੂੰ ਵੀ ਯਾਦ ਕਰਦੇ ਨੇ ਬਹੁਤ ਬਹੁਤ ਮਿਹਰਬਾਨੀ ਹੈ ਸਾਡੇ ਸਾਰਿਆਂ ਦੇ ਲਈ ਗੁਰਦਾਸ ਮਾਨ ਦਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਮੈਂ ਅੱਗੇ ਚੜ ਕੇ ਜ਼ਰੂਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਬਹੁਤ ਮਿਹਰਬਾਨੀ ਹੈ ਚਲੋ ਦੋਸਤੋ ਮਿੱਤਰੋ ਤਾਂ ਕਿਆ ਕਹਿੰਦੇ ਨੇ 3:23 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਔਰ 13 ਮਈ ਦਾ ਦਿਨ ਹੈ ਜੀ ਅੱਜ ਸ਼ਾਮ ਦਾ ਦਿਨ ਹੈ ਤੇ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ ਸੋ ਇਸ ਦੇ ਲਈ ਤੁਹਾਡਾ ਸਾਡੇ ਨਾਲ ਧੰਨਵਾਦ ਕਰਦੇ ਹਾਂ ਗੀਤ ਮੈਂ ਜ਼ਰੂਰ ਲਿਖੀ ਜਾਂਦੇ ਹਾਂ ਤੁਹਾਡੀਆਂ ਫਰਮਾਇਸ਼ਾਂ ਮੈਂ ਲਿਖੀ ਜਾਣੀਆਂ ਅਤੇ ਥੋੜ੍ਹੇ ਸਮੇਂ ਲਈ ਆਪਾਂ ਅੱਧੇ ਘੰਟੇ ਲਈ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ ਇਸ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਕੁਝ ਫੇਸਬੁੱਕ ਜ਼ਰੀਏ ਵੀ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ ਅਤੇ ਉਹਦੇ ਲਈ ਫਿਰ ਤੁਸੀਂ ਫੇਸਬੁੱਕ 'ਤੇ ਵੀ ਸਾਡੇ ਨਾਲ ਜੁੜ ਜਾਣਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਤੇ ਨਾਲ ਹੀ ਨਾਲ ਮੈਂ ਗੁਰਦਾਸ ਮਾਨ ਦਾ ਗੀਤ ਵੀ ਅੱਗੇ ਚੱਲ ਕੇ ਜ਼ਰੂਰ ਪੇਸ਼ ਕਰਾਂਗੇ ਬਹੁਤ ਮਿਹਰਬਾਨੀ ਚਲੋ ਫਿਰ ਮਿੱਤਰੋ ਇੱਕ ਗੀਤ ਰਣਜੀਤ ਬਾਵੇ ਦਾ ਸੁਣਦੇ ਪਹਿਲਾਂ
ਖਿੱਚਦੀਆਂ ਲਕੀਰਾਂ ਤੇ ਲਾ ਦਿੱਤੀਆਂ ਤਾਰਾਂ ਨੇ ਆ ਦਿਲ ਨਹੀਂ ਗਏ ਵੰਡੇ ਭਾਵੇਂ ਆ ਬਾਡਰ ਹਜ਼ਾਰਾਂ ਨੇ ਨਾ ਸਰਕਾਰ ਓਏ ਅਸੀਂ ਲਾਹੌਰ ਜਾਣਾ ਸੀ ਤੁਰ ਕੇ ਜੇ ਹੁੰਦੀ ਖਾਲਸੇ ਦੀ ਸਰਕਾਰ ਸਾਡਾ ਕੀ ਪਿਆ ਏ ਓਏ ਤੂੰ ਸਾਨੂੰ ਦਾ ਤੇ ਖਾਲਸਾ ਰਾਜ ਉੱਥੇ ਉਹ ਸਾਡੇ ਦੇਸ਼ ਪੰਜਾਬ ਦਾ ਸਾਰਾ ਤਖਤੋ ਤਾਜ ਉੱਥੇ ਆਓ ਸਾਡੇ ਦੇਸ਼ ਪੰਜਾਬ ਦਾ ਸਾਰਾ ਤਖਤੋ ਤਾਜ ਉੱਥੇ ਖਾਲਸੇ ਦੀ ਫੌਜ ਦਾ ਉੱਥੇ ਕੱਲਾ ਕੱਲਾ ਜੀ ਪਿਆਏ ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕੀ ਪਿਆਏ ਗੂੰਜਦੀ ਜਿੰਦ ਕੌਰ ਦੀ ਚੀਸ ਉੱਥੇ ਖੋਲਿਆ ਜੋ ਸਾਡਾ ਮਹਾਰਾਜਾ ਦਲੀਪ ਉੱਥੇ ਰਾਜ ਆਊਗਾ ਫੇਰ ਤੋਂ ਇਹੀ ਆ ਉਮੀਦ ਉੱਥੇ ਹੁਣ ਤੂੰ ਕੀ ਜਾਣੇ ਦੋ ਥਾਈ ਹੋ ਕੇ ਅਸੀਂ ਕੀ ਸਿਹਾਏ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆਏ ਲਾਹੌਰ ਸਾਡਾ ਕੀ ਪਿਆਏ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆਏ
ਮਤਲਬ ਇੱਕ ਜਿਹੜਾ ਗੀਤ ਗੁਰਦਾਸ ਮਾਨ ਦਾ ਆ ਤੇ ਉਹ ਵੀ ਸੁਣਾ ਦਈਏ ਤੇ ਆਸ ਕਰਦੇ ਹਾਂ ਤੁਸੀਂ ਇਸ ਗੀਤ ਨੂੰ ਵੀ ਪਸੰਦ ਕਰੋਗੇ ਸੋ ਨਾਈਜਰ ਹੋਣਾ ਦੀ ਗੁਰਦਾਸ ਮਾਨ ਦੀ ਫਰਮਾਇਸ਼ ਇਸ ਗੀਤ ਦੀ ਤੇ ਲਓ ਫਿਰ ਪੇਸ਼ ਕਰਦੇ ਹਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਵੀ ਤੁਹਾਡੀਆਂ ਫਰਮਾਇਸ਼ਾਂ ਹੋਈਆਂ ਪੇਸ਼ ਕਰਾਂਗੇ ਤੇ ਨਾਲ ਨਾਲ ਕੁਝ ਜਾਣਕਾਰੀਆਂ ਜਿਹੜੀਆਂ ਕਿ ਆਕਲੈਂਡ ਦੇ ਵਿੱਚ ਸ਼ੋ ਜਿਹੜੇ ਨੇ ਹੋ ਕੇ ਹਟੇ ਨੇ ਕੁਝ ਸ਼ੋ ਜਿਹੜੇ ਨੇ ਆਕਲੈਂਡ ਦੇ ਵਿੱਚ ਹੋਣ ਵਾਲੇ ਨੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਕਰਾਂਗੇ ਤੁਹਾਡੇ ਕੋਈ ਐਸੀ ਜਾਣਕਾਰੀ ਤਾਂ ਫਿਰ 815-8100 ਤੇ ਸਾਡੇ ਨਾਲ ਤੁਸੀਂ ਜ਼ਰੂਰ ਸਾਂਝੀ ਕਰ ਲੈਣੀ
ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ, ਉੱਡ ਗਏ ਮਾਰੀ ਉਡਾਰੀ ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ। ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ, ਉੱਡ ਗਏ ਮਾਰੀ ਉਡਾਰੀ ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ। ਕਿਸੇ ਤੋਂ ਕੋਈ ਦੂਰ ਨਾ ਹੋਵੇ, ਦਿਲਾਂ ਦਾ ਸ਼ੀਸ਼ਾ ਚੂਰ ਨਾ ਹੋਵੇ, ਕਿਸੇ ਤੋਂ ਕੋਈ ਦੂਰ ਨਾ ਹੋਵੇ, ਦਿਲਾਂ ਦਾ ਸ਼ੀਸ਼ਾ ਚੂਰ। ਆਪਣੇ ਵਕਤ ਮੁਕਰਰ ਕੀਤਾ, ਰੱਬ ਨੇ ਵਕਤ ਮੁਕਰਰ ਕੀਤਾ, ਕਿੰਨਾ ਖਾਤਾ ਕਿੰਨਾ ਪੀਤਾ, ਉਹ ਮਿਲ ਕੇ ਸਾਰੀ ਉਮਰ ਦਾ ਪੀਤਾ, ਮਿਲ ਕੇ ਸਾਰੀ ਉਮਰ ਦਾ ਪੀਤਾ। ਉਹ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ, ਉੱਡ ਗਏ ਮਾਰੀ ਉਡਾਰੀ ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ। ਮਾਨਾ ਦੇ ਮਰ ਜਾਣਿਆ ਮਾਨਾ, ਪੰਛੀ ਦਾ ਇਹ ਅਫਸਾਨਾ, ਕੁਛ ਮੇਰੀ ਮੇਰੀ ਕਰਦੇ ਮਰ ਕੇ, ਕੁਛ ਮੇਰੀ ਮੇਰੀ ਕਰਦੇ ਮਰ ਕੇ, ਤੇਰੀ ਤੇਰੀ ਵਾਲੇ ਕਰਕੇ, ਜਿੱਤਣ ਵਾਲੇ ਬਾਜ਼ੀ ਹਰ ਕੇ, ਕਰਕੇ ਖੇਲ ਮਦਾਰੀ ਪੰਛੀ ਉੱਡ ਗਏ ਨੇ, ਓਏ ਪੰਛੀ ਉੱਡ ਗਏ ਨੇ, ਮਾਰੀ ਉਡਾਰੀ ਪੰਛੀ ਉੱਡ ਗਏ ਨੇ, ਪੰਛੀ ਉੱਡ ਗਏ ਨੇ। ਕਿਸੇ ਤੋਂ ਕੋਈ ਦੂਰ ਨਾ ਹੋਵੇ, ਇਹਨਾਂ ਦਾ ਸ਼ੀਸ਼ਾ ਚੂਰ ਨਾ ਹੋਵੇ, ਕਿਸੇ ਤੋਂ ਕੋਈ ਦੂਰ ਨਾ ਹੋਵੇ, ਇਹਨਾਂ ਦਾ ਸ਼ੀਸ਼ਾ ਚੂਰ ਨਾ ਹੋਵੇ, ਕਿਸੇ ਤੋਂ ਕੋਈ ਦੂਰ ਨਾ ਹੋਵੇ, ਇਹਨਾਂ ਦਾ ਸ਼ੀਸ਼ਾ ਚੂਰ ਨਾ ਹੋਵੇ, ਕਿਸੇ ਤੋਂ ਕੋਈ।
ਜੀ ਬਿਲਕੁਲ ਦੋਸਤੋ, ਤੇ ਗੁਰਦਾਸ ਮਾਨ ਦੀਆਂ ਵੀ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਨਿਊਜ਼ੀਲੈਂਡ ਵੀ ਆਣਗੇ ਅਗਸਤ ਮਹੀਨੇ ਦੀ 9 ਤਰੀਕ ਨੂੰ। ਮੇਰੇ ਖਿਆਲ ਹੈ ਇਹ ਵੀ 9 ਤਰੀਕ ਨੂੰ ਗੁਰਦਾਸ ਮਾਨ ਜਿਹੜਾ ਸ਼ੋਅ ਹੈ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਹੋਏਗਾ। ਹੋਰ ਵੀ ਜਾਣਕਾਰੀਆਂ ਜਦੋਂ ਵੀ ਨੇੜੇ ਪਹੁੰਚੀ ਗੱਲਬਾਤ ਤਾਂ ਫਿਰ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਫਿਲਹਾਲ ਤੁਹਾਡਾ ਅਸੀਂ ਮਨੋਰੰਜਨ ਕਰ ਰਹੇ ਹਾਂ ਜੀ ਭਾਈ ਗੀਤ ਸੰਗੀਤ ਦੇ ਨਾਲ। ਤੁਹਾਡੇ ਪਿਆਰੇ ਜਿਹੜੇ ਗੀਤ ਨੇ ਉਹ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰ ਲੈਣੇ, ਜਿਹੜੀਆਂ ਜਿਹੜੀਆਂ ਵੀ ਫਰਮਾਇਸ਼ਾਂ ਨੇ। ਚਲੋ ਫਿਰ ਇੱਕ ਉਸਤਾਦ ਹੋਣਾ ਦਾ ਗੀਤ ਆਇਆ, ਇੱਕ ਕਹਿੰਦੇ ਜੀ ਦੀ ਵੀ ਫਰਮਾਇਸ਼ ਹੈ ਸਾਡੇ ਕੋਲ, ਉਸਤਾਦ ਹੋਣੀ ਸਾਡੇ ਬੱਬੂ ਮਾਨ ਸਾਹਿਬ, ਕਿਆ ਬਾਤ ਹੈ। ਅਤੇ ਨਾਲ ਨਾਲ ਦੋਸਤੋ ਇਸ ਗੀਤ ਨੂੰ ਤੁਸੀਂ ਆਨੰਦ ਮਾਣੋਗੇ, ਔਰ ਗੁਰੂ ਰੰਧਾਵੇ ਹੋਣਾ ਦੇ ਨਾਲ ਇਹ ਗੀਤ ਜਿਹੜਾ ਹੈ ਉਹ ਮੈਨੂੰ ਲੱਗਦਾ ਆਇਆ, ਮੈਂ ਵੀ ਸੁਣਿਆ ਨਹੀਂ ਸ਼ਾਇਦ ਇਸ ਗੀਤ ਨੂੰ। ਚਲੋ ਫਿਰ ਸੁਣਦੇ ਹਾਂ ਤੁਹਾਡੇ ਨਾਲ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਫੜੀਆਂ ਕਿਹੜੀਆਂ ਫਰਮਾਇਸ਼ਾਂ ਨੇ, ਜ਼ਰੂਰ ਕਰਨੀ ਕਾਲ 815-8187।
ਚੋਰੀ ਚੋਰੀ ਜੱਗ ਤੋਂ ਇਸ਼ਕ ਪਾਣ ਦੀ, ਚੋਰੀ ਚੋਰੀ ਜੱਗ ਤੋਂ ਇਸ਼ਕ ਪਾਣ ਦੀ, ਜੇ ਮੈਂ ਚੁੰਨੀ ਲੈ ਲਈ, ਜੇ ਮੈਂ ਚੁੰਨੀ ਲੈ ਲਈ, ਜੇ ਮੈਂ ਚੁੰਨੀ ਲੈ ਲਈ ਜੱਟ ਤੇਰੀ ਪੱਗ ਨਾੜ ਦੀ, ਚੁੰਨੀ ਲੈ ਲਈ ਚੱਟ ਤੇਰੀ ਪੱਗ ਨਾਲ ਦੀ, ਬਿਨ ਚੁੰਨੀ ਲੈ ਲਈ ਚੱਟ ਤੇਰੀ ਪੱਗ ਨਾਲ ਦੀ।
लगी हुई है इस काम कई साल दी लगी हुई है इस काम कई साल दी ताही तू मिलैनी ओ ओ ताही तू मिलैनी ओ ओ ताही चुन्नी ले ली जट्टी हेली पग नाल दी ताही चुन्नी ले ली जट्टी हेली पग नाल दी ताही चुन्नी ले ली बिल्लो मेरी पग नाल दी
रही ना जामा कित खाप खाप के
बिलड़ा ने कख मेरा ना जाप के
मारे ही ना जामा कित खाप खाप के
बिलड़ा ने कख मेरा ना जाप के
हर कचड़ा वे ठंड ऐसे आड़ दी हर कचड़ा वे ठंड ऐसे आड़ दी वीम चुन्नी ले ली वीम चुन्नी ले ली
रोक नाल दस का तो सिर मार दी गरिस्त कैलाश बिच तू पाल दी गरिस्त कैलाश बिच तू पाल दी
वीम चुन्नी ले ली वीम चुन्नी ले ली जट तेरी पग नाल दी
ताही चुन्नी ले ली बिल्लो मेरी पग नाल दी
ना जावा किधरे हिजर तेरे विच रुख होके तू खिली बहार जहा होए करार जहा दे जा सेका ठरी हुई जिंद नू पोदी धुप होके लंगे पानी वांग दूर हो गए ओ सजना लंगे पानी वांगू नाल हवावा रोज दुआवा कल दी रही बदले विच साड़े हवा ना मेरे वल दी रही वे मैं नाल हवावा रोज दुआवा कल दी रही बदले विच साड़े हवा ना मेरे वल दी रही या ता फतवा जारी करते साड़ी मौत वाला जा फिर लग जा रून ला इलाज कोई दुख हो के लंगे पानी वांग दूर हो गए ओ सजना सुख ना जावा किधर हिजर तेरे विच रुख हो के खाना जावे किते बिछोड़ा डर दिया कोई आन मिलावे नित मैं रो रो मर दिया मैनू खाना जावे किते बिछोड़ा डर दिया कोई आन मिलावे नित मैं रो रो मर दिया ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ ਇਹ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ ਤੂੰ ਖਿਲੀ ਬਹਾਰ ਜਿਹਾ ਖੋਏ ਕਰਾਰ ਜਿਹਾ ਦੇ ਜਾ ਸੇਕਾ ਖਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ ਲੰਘੇ ਪਾਣੀ ਵਾਂਗੂ ਦੂਰ ਹੋ ਗਏ ਉਹ ਸੱਜਣਾ ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਲੰਘੇ ਪਾਣੀ ਵਾਂਗੂ
ਹਾਏ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਹਾਏ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਪਾਛੇ ਪਾਛੇ ਫਿਰੂ ਪਰਛਾਈ ਤੇਰੀ ਬਣ ਕੇ ਪਾਛੇ ਪਾਛੇ ਫਿਰੂ ਪਰਛਾਈ ਤੇਰੀ ਬਣ ਕੇ ਕਦੋਂ ਨੀ ਪੰਜਾਬ ਚ ਪੰਜੇਬ ਤੇਰੀ ਛਣ ਕੇ ਕਿੰਨਾ ਤੇਰੇ ਉੱਤੇ ਮਰਾਂ ਤੈਨੂੰ ਬੇਬੀ ਬੇਬੀ ਕਰਾਂ ਫਿਰ ਸਾਡੇ ਉੱਤੇ ਗੁੱਸਾ ਕਾਹਨੂੰ ਵੱਟਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ 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 ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਮੇਰਾ ਕਰ ਲਾ ਯਕੀਨ ਨੀ ਮੈਂ ਇੰਨਾ ਵੀ ਨੀ ਮੀਨ ਤੇਰੀ ਆਹੀ ਤਾਂ ਗੱਲਾਂ ਨੇ ਮੈਨੂੰ ਲੁੱਟਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ ਕਿਹੜੀ ਗੱਲ ਚੰਨ ਮੇਰਾ ਰੁੱਸਿਆ
ਤੇਰੇ ਨੇ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਇਸ ਗਾਣੇ ਦੀ ਝਲਕ ਪੈਂਦੀ ਹੈ ਨਾ ਇਸ ਗੀਤ ਦੇ ਵਿੱਚੋਂ ਸੋ ਪੁਰਾਣੀਆਂ ਜਿਹੜੀਆਂ ਤਰਜ਼ਾਂ ਨੇ ਉਹਨਾਂ ਦੇ ਉੱਤੇ ਜਿਹੜੇ ਗੀਤ ਆ ਉਹ ਬਣਦੇ ਆ ਬੜੇ ਵਧੀਆ ਬਣਦੇ ਆ ਸੋ ਇੱਕ ਨਵੀਂ ਪੇਸ਼ਕਾਰੀ ਜਿਹੜੀ ਕਿ ਕੁੜੀ ਹਰਿਆਣੇ ਵੱਲ ਦੀ ਮਿਲਾ ਦਾ ਫਿਲਮ ਹੈ ਜਿਹੜੀ ਉਹਦੇ ਵਿੱਚੋਂ ਇਹ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕੀਤਾ ਹੈ ਹਾਂ ਹੈਪੀ ਰਾਏ ਕੋਟੀ ਹੁਣੀ ਮੈਂ ਲਿਖਿਆ ਗੀਤ ਸੋ ਭਾਈ ਜਿਹੜੇ ਲਿਰਿਕਸ ਨੇ ਜਿਹੜੇ ਜਿਹੜੇ ਗੀਤ ਲਿਖਦੇ ਨੇ ਉਹਨਾਂ ਦੀ ਕਾਫੀ ਮਿਹਨਤ ਹੁੰਦੀ ਹੈ ਇੱਕ ਗੀਤ ਲਿਖਿਆ ਜਾਂਦਾ ਹੈ ਕਾਫੀ ਸਮਾਂ ਲੱਗ ਜਾਂਦਾ ਹੈ ਕਈ ਵੇਲੇ ਉਹ ਉਹਨਾਂ ਕਾਪੀਆਂ ਦੇ ਵਿੱਚ ਉਹਨਾਂ ਟੈਚੀਆਂ ਦੇ ਵਿੱਚ ਪਿਆ ਰਹਿ ਜਾਂਦਾ ਫਿਰ ਉਸ ਦੀ ਵਾਰੀ ਕਈ ਸਾਲਾਂ ਬਾਅਦ ਆਉਂਦੀ ਆ ਫਿਰ ਉਹ ਜਿਹੜਾ ਗੀਤ ਆ ਫਿਰ ਉਹ ਲੋਕ ਜਦੋਂ ਮਕਬੂਲ ਕਰਦੇ ਆ ਲੋਕਾਂ ਦੇ ਕੋਲ ਜਦੋਂ ਪਹੁੰਚਦਾ ਹੈ ਫਿਰ ਪਤਾ ਲੱਗਦਾ ਯਾਰ ਵੀ ਇਹ ਗੀਤ ਇੰਨਾ ਕਿਉਂ ਪਿਆ ਰਿਹਾ ਪਰ ਇਹ ਵੀ ਜਦੋਂ ਸਮਾਂ ਆਉਣਾ ਕਿਸੇ ਚੀਜ਼ ਦਾ ਫਿਰ ਉਦੋਂ ਹੀ ਜਿਹੜਾ ਉਹ ਗੀਤ ਆ ਫਿਰ ਉਹ ਪ੍ਰਚਲਿਤ ਜਿਹੜਾ ਉਹ ਹੋ ਜਾਂਦਾ ਆ ਖੈਰ ਜਿਹੜੇ ਗੀਤ ਲਿਖਦੇ ਨੇ ਉਹਨਾਂ ਦੀ ਗੱਲ ਮੈਂ ਕਰ ਰਿਹਾ ਸੀ ਲਿਖਣ ਦੇ ਵਿੱਚ ਕਾਫੀ ਮਿਹਨਤ ਜਿਹੜੀ ਹੁੰਦੀ ਹੈ ਫਿਰ ਬਾਅਦ ਦੇ ਵਿੱਚ ਨਾ ਲੱਗ ਜਾਂਦਾ ਵੀ ਐਮੀ ਵਿਰਕ ਦਾ ਗੀਤ ਹੈ ਯਾਰ। ਐਮੀ ਵਿਰਕ ਦਾ ਠੀਕ ਹੈ, ਉਸਨੇ ਆਵਾਜ਼ ਦਿੱਤੀ ਹੈ, ਆਪਣੀ ਪਿਆਰੀ ਆਵਾਜ਼ ਦਿੱਤੀ ਹੈ, ਲੇਕਿਨ ਜਦੋਂ ਹੈਪੀ ਰਾਏਕੋਟੀ ਹੁਣੀ ਲਿਖਿਆ ਹੋਣਾ, ਕਦੋਂ ਲਿਖਿਆ ਸੀ ਤੇ ਕਿਵੇਂ ਲਿਖਿਆ ਸੀ, ਉਹ ਜਿਹੜੀਆਂ ਗੱਲਾਂ ਬਾਤਾਂ ਨੇ, ਹੈਪੀ ਰਾਏਕੋਟੀ ਹੋਣਾ ਨਾ ਕਰਨੀਆਂ ਪੈਣੀਆਂ, ਕਰਾਂਗੇ ਕਿਸੇ ਵੇਲੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਖੈਰ ਦੋਸਤੋ, ਬਹੁਤ ਬਹੁਤ ਮਿਹਰਬਾਨੀ ਹੈ, ਧੰਨਵਾਦ ਹੈ ਤੁਹਾਡਾ, ਸ਼ੁਕਰੀਆ। ਤੇ ਦੋਸਤੋ, ਪੌਣੇ ਚਾਰ ਹੋ ਚੁੱਕੇ ਨੇ ਸਟੂਡੀਓ ਦੀ ਕੜੀ ਦੇ, ਤੇ ਚਾਹ ਲੈ ਲਈ ਤੁਸੀਂ ਕਿ ਨਹੀਂ ਚਾਹ, ਕਿਉਂਕਿ ਥੋੜੀ ਥੋੜੀ ਠੰਡ ਜਿਹੜੀ ਹੈ ਵਧਣੀ ਸ਼ੁਰੂ ਹੋ ਜਾਂਦੀ ਹੈ, ਇਸ ਵੇਲੇ ਚਾਹ ਦਾ ਵੀ ਫਿਰ ਸਮਾਂ ਹੋ ਜਾਂਦਾ, ਚਾਹ ਪੀਣ ਦੇ ਕਾਫੀ ਸ਼ੌਕੀਨ ਨੇ ਦੁਨੀਆਂ ਭਰ ਦੇ ਵਿੱਚ। ਮੈਨੂੰ ਲੱਗਦਾ ਕਿ ਜੇ ਆਪਾਂ ਵੈਸੇ ਹੀ ਮੇਰੇ ਅੰਕੜਿਆ, ਪਤਾ ਨਹੀਂ ਮੈਂ ਸਰਚ ਨਹੀਂ ਕੀਤਾ, ਗੂਗਲ ਤੇ ਸਰਚ ਕਰਕੇ ਵੀ ਦੇਖ ਲਾਂਗੇ ਕਿਸ ਵੇਲੇ ਵੀ ਚਾਹ ਪੀਣ ਵਾਲੇ ਦੁਨੀਆਂ ਦੇ ਵਿੱਚ ਕਿੰਨੇ ਕੁ ਲੋਕ ਨੇ, ਕਿੰਨੇ ਕੁ ਪ੍ਰਤੀਸ਼ਤ ਲੋਕ ਨੇ ਹੋਣਗੇ ਤੁਹਾਡੇ ਹਿਸਾਬ ਨਾਲ 95? ਮੈਨੂੰ ਲੱਗਦਾ ਵੀ 4-5% ਹੀ ਹੋਣੇ ਜਿਹੜੇ ਕਿ ਸ਼ਾਇਦ ਨਹੀਂ ਪੀਂਦੇ ਕੋਈ ਚਾਹ, ਬਾਕੀ ਜਿਹੜੀ ਚਾਹ ਹੈ ਜਿਹੜੀ ਇਹ ਮੈਨੂੰ ਲੱਗਦਾ ਸਾਰੇ ਹੀ ਤਕਰੀਬਨ ਜ਼ਿਆਦਾਤਰ ਪੀਂਦੇ ਨੇ। ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਆਓ ਭਗਤ, ਚਲੋ ਸਾਡੀ ਜਦੋਂ ਲੱਸੀ ਦੁੱਧ ਨਾਲ ਵੀ ਹੁੰਦੀ ਹੈ, ਪਰ ਚਾਹ ਜਿਹੜੀ ਹੈ ਉੱਥੇ ਵੀ ਕਾਫੀ ਜਿਹੜੀ ਹੈ ਉਹ ਵਰਤਾਈ ਜਾਂਦੀ ਹੈ। ਜਦੋਂ ਵੀ ਪ੍ਰਾਹੁਣਾ ਆਵੇ, ਚਾਹੇ ਗਰਮੀ ਹੋਵੇ ਸਰਦੀ ਹੋਵੇ, ਚਾਹ ਜਿਹੜੀ ਹੈ ਫਿਰ ਉਹ ਰੱਖ ਲਈ ਜਾਂਦੀ, ਧਰ ਲਈ ਜਾਂਦੀ ਹੈ। ਚਲੋ ਖੈਰ, ਗੱਲਾਂ ਬਾਤਾਂ ਕਰਾਂਗੇ ਚਾਹ ਦੇ ਉੱਤੇ ਵੀ ਕਿਸੇ ਦਿਨ ਫਿਰ। ਅਤੇ ਦੋਸਤੋ, ਅਤੇ ਨਾਲ ਨਾਲ ਗੀਤ ਸੰਗੀਤ ਜਿਹੜਾ ਹੈ ਉਹ ਮੈਂ ਪੇਸ਼ ਕਰ ਰਿਹਾ, ਹੋਰ 10-15 ਮਿੰਟ ਬਾਕੀ ਨੇ 4 ਵਜਣ ਦੇ ਵਿੱਚ, 14-13 ਮਿੰਟ ਬਾਕੀ ਨੇ 4 ਵਜਣ ਦੇ ਵਿੱਚ। ਚਲੋ ਫਿਰ ਨਾਮ ਭੁੱਲਣ ਨੂੰ ਵੀ ਸੁਣ ਲਈਏ ਇੱਕ ਵਾਰੀ, ਫਿਰ ਕੁਛ ਹੋਰ ਗੱਲਾਂ ਬਾਤਾਂ ਕਰਦੇ ਹਾਂ, ਕੁਛ ਹੋਰ ਗੀਤ ਸੰਗੀਤ ਤੁਹਾਡੇ ਬਾਅਦ ਪੇਸ਼ ਕਰਦੇ ਹਾਂ।
ਪੋਜ਼ਿਟਿਵ ਥੋਟ ਤੇਰੇ ਪੋਜ਼ਿਟਿਵ ਜੱਟ ਦੇ, ਤੇਰੇ ਮੂਰੇ ਦਿਲ ਵਾਲੇ ਪੈਟਰਨ ਰੱਖਦੇ, ਸਨਲਾਈਟ ਸਨਲਾਈਟ ਡਿਮ ਲੱਗਦੀ, ਸਨਲਾਈਟ ਸਨਲਾਈਟ ਡਿਮ ਲੱਗਦੀ, ਲਿਸ਼ ਲਿਸ਼ ਕਰੇ ਤੇਰਾ ਫੇਸ ਜਿੱਤੀਏ, ਸੂਟ ਪਾਉਂਦੇ ਚੱਕ ਮੇਂ ਗਰੇਸ ਜਿੱਤੀਏ, ਚੁੰਨੀਆਂ ਕਰਾਈਆਂ ਡੈਕੋਰੇਟ ਜਿੱਤੀਏ, ਜੁੱਤੀ ਚ ਰਿੰਗ ਚ ਜੜਾ ਤੂੰ ਬਣ ਕੇ, ਦੇ ਦੇ ਫੁੱਟ ਤੇ ਫਿੰਗਰ ਦਾ ਤੂੰ ਮੈਚ ਜਿੱਤੀਏ, ਸ਼ਕੀਨ ਨੇ ਕੁੜੇ ਅੱਖ ਤੋਂ ਔਰ ਗੱਡੀ ਵਿੱਚੋਂ ਪੈਰ ਨੀ, ਮਾਲਵਾ ਬਠਿੰਡਾ ਬੈਕਗ੍ਰਾਉਂਡ ਦੱਸਦੀ, TB03 ਦੀ ਪਲੇਟ ਜੱਤੀ ਐ, ਸੂਟ ਪਾਉਂਦੇ ਚੱਕ ਮੇ ਗਰੇਸ ਜੱਤੀ ਐ, ਚੁੰਨੀਆਂ ਕਰਾਈਆਂ ਡੈਕੋਰੇਟ ਜੱਤੀ ਐ, ਜੁੱਤੀ ਚ ਰਿੰਗ ਚ ਜੜਾ ਤੂੰ ਮਣ ਕੇ, ਦੇ ਦੇ ਫੁੱਟ ਤੇ ਫਿੰਗਰ ਦਾ ਤੂੰ ਮੈਚ ਜੱਤੀ ਐ, ਕਰੇ ਨਹੀਂ ਉਹ ਜੰਮਿਆ, ਤੇ ਤੇਰੀ ਕੌਣ ਲੈ ਜੂਗਾ ਪਲੇਸ ਜੱਟੀਏ, ਤੇਰੀ ਕੌਣ ਲੈ ਜੂਗਾ ਪਲੇਸ ਜੱਟੀਏ, ਸੂਟ ਪਾਉਂਦੇ ਚੱਕ ਮੇ ਗਰੇਸ ਜੱਟੀਏ, ਚੁੰਨੀਆਂ ਕਰਾਈਆਂ ਡੈਕੋਰੇਟ ਜੱਟੀਏ, ਜੁੱਤੀ ਚ ਰਿੰਗ ਚ ਜੜਾ ਤੂੰ ਮਣ ਕੇ, ਦੇ ਦੇ ਫੁੱਟ ਤੇ ਫਿੰਗਰ ਦਾ ਤੂੰ ਮੈਚ ਜੱਟੀਏ, ਚੁੰਨੀਆਂ ਕਰਾਈਆਂ ਡੈਕੋਰੇਟ ਜੱਤੀਏ, ਜੁੱਤੀ ਚੁੱਤੇ ਰਿੰਗ ਚ ਜੜਾ ਤੂੰ ਮਣ ਕੇ, ਦੇ ਦੇ ਫੁੱਟ ਤੇ ਫਿੰਗਰ ਦਾ ਤੂੰ ਮੈਚ ਜੱਤੀਏ,
ਤੁਹਾਡਾ ਪ੍ਰੋਜੈਕਟ ਵਧੀਆ ਪਰ ਸਾਡੀ ਕੰਪਨੀ ਲਈ ਵਧੀਆ ਨਹੀਂ।
ਨਜ਼ਰਾਂ ਦੀ ਈਦ ਹੋ ਗਈ ਵੇੜਾ ਸੀ ਨਮਾਜ ਦਾ, ਓਏ ਹੁਸਨਾਂ ਦਾ ਹੜ ਅੱਖ ਤੱਕਣੇ ਤੋਂ ਰੁਕੇ ਨਾ, ਗੱਭਰੂ ਕਮਾਦ ਚਿੱਟਾ ਅੱਕਾ ਓਲੇ ਲੁਕੇ ਨਾ, ਓਏ ਮੈਥੋਂ ਵੀ ਨੀ ਨੀਵੀਂ ਪੈਂਦੀ ਧੋਣੇ ਉਹਦੀ ਝੁਕੇ ਨਾ, ਇਸ਼ਕੇ ਦੀ ਰਾਵੀ ਕਦੇ ਨੱਕਿਆਂ ਨਾ ਰੁਕੇ ਨਾ, ਉਹ ਬਾਲ ਬਾਲ ਕੀਮਤੀ ਹੈ ਪਲਕਾਂ ਦੇ ਵਾਲ ਦਾ,
ਖੇਤਾਂ ਵਿੱਚ ਗੁੰਦੇ ਕੁੜੀ ਤਾਮਾ ਜਾਮਾ ਕਾਲਦਾ ਓਏ ਪਿੱਛੇ ਪਿੱਛੇ ਦਿਲ ਫਿਰੇ ਦਾ ਓਹਨੂੰ ਪਾਲਦਾ ਓਏ ਜਾਂਦਾ ਏ ਕਿਆਰੇ ਵੱਲ ਪਾਣੀ ਜਿਵੇਂ ਖਾਲਦਾ ਓ ਦੋਨੇ ਉਹਦੇ ਨੈਣ ਮੇਲ ਰਾਵੀ ਤੇ ਵਿਆਸ ਦੇ ਸਿਰ ਉੱਤੇ ਚੁੰਨੀ ਰਹਿੰਦੀ ਜਿੱਤਾਂ ਚੋਂ ਪਾਸ ਦੇ ਪਰੀ ਉੱਤੇ ਮਿਹਰਬਾਨ ਦੇਵ ਤੇ ਆਕਾਸ਼ ਦੇ ਦੀਵਿਆਂ ਚ ਤੇਲ ਪਾਉਂਦੀ ਵੇਲੇ ਰਹਿ ਰਾਸ ਦੇ ਉਹ ਤਾਰਾ ਮੀਰਾ ਛੱਟੇ ਕੁੜੀ ਠੱਕ ਠੱਕ ਛੱਜਦੀ ਉਹ ਪੱਟਦੀ ਪਲਾਂਗ ਜੱਟੀ ਪੂਰੇ ਸਵਾ ਗੱਜਦੀ ਓਏ ਆਸ਼ਕਾਂ ਦੇ ਦਿਲਾਂ ਤੇ ਲਾਹੀ ਬੀਨ ਵੱਜਦੀ ਓਏ ਕੋਇਲਾਂ ਵਾਲੀ ਬੋਲ ਬਾਣੀ ਮਿਰਗਾਂ ਦੀ ਚਾਲ ਹੈ ਹੋਰ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਹੈ ਉਹ ਜਿਹੜਾ ਹੁੰਦਾ ਆਸ਼ਕਾਂ ਦਾ ਸਾਡਾ ਉਹੀ ਹਾਲ ਹੈ ਉਹ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਪੀੜੀਆਂ ਤੇ ਹੁੱਕੇ ਧਰੇ ਚੁੱਲੇ ਕੋ ਖੰਜੂਰਿਆ ਗੁੰਨੇ ਸਤਨਾ ਜਾ ਕੁੜੀ ਤੱਪਿਆ ਤੰਦੂਰਿਆ ਉਹਦੇ ਘਰੋਂ ਜ਼ਿਲਮ ਦੀ ਟਾਬ ਪੈਂਦੀ ਦੂਰਿਆ ਉਹ ਪਿੱਛਾ ਮੀਆਂ ਵਾਲੀ ਦਾ ਤੇ ਨਾਨਕੇ ਕਸੂਰਿਆ ਉਹ ਜ਼ਿਲ੍ਹਾ ਮੁਲਤਾਨੇ ਉਹਦਾ ਪਿੰਡ ਮਾਹੀ ਸਿਆਲ ਹੈ ਉਹ ਬਲਦਾਂ ਦੀ ਜੋੜੀ ਬੰਨੀ ਸੁੱਕੀ ਬੇਰੀ ਨਾਲ ਹੈ ਖੱਬਲਾਂ ਦੇ ਰੁੱਗ ਮੱਠੀ ਟੋਕਿਆਂ ਦੀ ਚਾਲ ਹੈ ਕਾਨਿਆਂ ਦਾ ਬਾਗਲਾ ਤੇ ਦਰਾਂ ਮੂਰੇ ਖਾਲ ਹੈ ਨਿਸਰੀ ਸਰੋਂ ਚ ਡਾਲ ਅੱਲੇ ਅੱਲੇ ਤੋੜਦੀ ਊੜਦੀ ਸਹੇ ਨੂੰ ਕੁੜੀ ਭੇਡਾਂ ਫਿਰੇ ਮੋੜਦੀ ਘੋੜਿਆਂ ਦੇ ਖੁਰਬਨੇ ਟਾਣੀ ਲੈ ਕੇ ਬੋੜਦੀ ਉਹ ਡੰਗਰਾਂ ਦੀ ਛੰਨ ਫਿਰੇ ਪੱਲੜਾਂ ਨਾ ਓੜਦੀ ਓਏ ਹਵਾ ਕਸ਼ਮੀਰੋ ਆਉਂਦੀ ਚੜਦਾ ਸਿਆਲ ਹੈ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਹੈ ਉਹ ਜਿਹੜਾ ਹੁੰਦਾ ਆਸ਼ਕਾਂ ਦਾ ਸਾਡਾ ਉਹੀ ਹਾਲ ਹੈ ਉਹ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਚੱਕੋ ਪੈਰ ਭਲਾ ਮੰਗੇ ਬਾਬਲ ਦੇ ਦੇਸਾਂ ਦਾ ਸੁਰਗਾਂ ਨੂੰ ਜਾਂਦਾ ਲੱਗੇ ਚੀਰੇ ਉਹਦੇ ਕੇਸਾਂ ਦਾ ਪਾਪਰੇ ਕੁੜੀ ਸੂਟਾਂ ਦੀਆਂ ਲੈਸਾਂ ਦਾ ਸਾਦਗੀ ਚ ਗੁੰਨੀ ਮਾਣ ਪਿੰਡਾਂ ਚ ਪਦੇਸ਼ਾਂ ਦਾ ਉਹ ਧਰਤੀ ਅਸੀਸ ਦੇਵੇ ਪੱਬ ਜਿੱਥੇ ਧਰਦੀ ਉਹ ਕੂਰ ਤੋਂ ਬਗੈਰ ਪਲੀ ਹਸੂ ਹਸੂ ਕਰਦੀ ਓਏ ਹਵਾ ਨਾਲ ਸਿਰੋਂ ਚੁੰਨੀ ਲਾਉਣ ਪਿੱਛੇ ਲੜਦੀ ਸੋਹਣ ਸਿੰਘ ਸ਼ੀਤਲ ਦਾ ਸਿੱਖ ਰਾਜ ਪੜਦੀ ਸੁਰਮੇ ਦਾ ਖੂਹ ਅੱਖ ਪਾਣੀ ਜੀ ਰਕਾਨਦੀ ਸਗਲੇ ਚ ਚਾਂਦੀ ਗੁੰਦੀ ਡੇਰੇ ਗਾਜੀ ਖਾਨ ਦੀ ਉਹ ਗੱਭਰੂ ਸਪਾਰੀ ਰੰਗਾ ਕੁੜੀ ਭੈਣ ਪਾਣ ਦੀ ਉਹ ਯਾਰ ਮੇਰਾ ਕਹਿੰਦਾ ਵੇਖ ਜਮੀ ਤੇਰੇ ਹਾਣ ਦੀ ਉਹ ਪੱਪਾ ਉੱਤੇ ਨੱਚੇ ਜੱਟੀ ਪੈਰਾਂ ਚ ਪੁਚਾਲ ਉਹ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਉਹ ਜਿਹੜਾ ਹੁੰਦਾ ਆਸ਼ਕਾਂ ਦਾ ਸਾਡਾ ਉਹੀ ਹਾਲ ਹੈ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਹੁੰਦੀ ਪਿੰਡਾਂ ਦੀ ਉਹਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾਂ ਦੀ ਮੈਂ ਵੀ ਨਲੂਏ ਦਾ ਫੈਨ ਤੇ ਉਹ ਪੱਕੀ ਪੂਰੀ ਹਿੰਡਾਂ ਦੀ ਉਹਦੀ ਮੇਰੀ ਜੋੜੀ ਜਿਵੇਂ ਖੂਹਾਂ ਨਾਲ ਟਿੰਡਾਂ ਦੀ ਅੱਧ ਅਸੂ ਵਿੱਚ ਜੰਮੀ ਜੱਟੀ ਫੱਗਣ ਦੀ ਭੈਣ ਮੈਂ ਜੱਟ ਐਲ ਵੇਲਾ ਤੇ ਉਹ ਰੌਣ ਕੀ ਸ਼ਦੈਣ ਮੁੰਡਾ ਕੰਨੀ ਦਾ ਸਫਾਇਦਾ ਕੁੜੀ ਛਤਰੀ ਬਕੈਣ ਪਿੰਡ ਸਤਲੁਜ ਕੰਡੇ ਜੰਗ ਢਿੱਲੋਂ ਦਾ ਪੁੜੈਣ ਜਿੰਨੀ ਬਾਕੀ ਜ਼ਿੰਦਗੀ ਬਤਾਉਣੀ ਤੇਰੇ ਨਾਲ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਓਏ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਹੈ ਜਿਹੜਾ ਹੁੰਦਾ ਆਸ਼ਕਾਂ ਦਾ ਸਾਡਾ ਉਹੀ ਹਾਲ ਹੈ
ਚਲੋ ਫਿਰ ਦੋਸਤੋ ਇੱਕ ਗੀਤ ਹੋਰ ਪੇਸ਼ ਕਰ ਦਈਏ, ਫਿਰ ਉਸ ਤੋਂ ਬਾਅਦ ਫੇਸਬੁੱਕ ਜਰੀਏ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਫਰਮਾਇਸ਼ਾਂ ਦੇ ਲਈ ਤੇ ਹੌਸਲਾ ਅਫਜ਼ਾਈ ਦੇ ਲਈ। ਤੇ ਲਓ ਫਿਰ ਇੱਕ ਗੀਤ ਸੱਜਣ ਅਦੀਬ ਹੋਣਾ ਦਾ, ਇਹ ਵੀ ਸੁਣ ਲਈਏ। 815-8100 ਸਟੂਡੀਓ ਦਾ ਫੋਨ ਨੰਬਰ ਹੈ ਮਿੱਤਰੋ।
ਪਾਣੀ ਸਿਰੋਂ ਵਾਰਿਆ ਆਪਣੀ ਹੀ ਧੀ ਮੰਨ ਕੇ ਮੰਨ ਕੇ ਸਿੱਖੀ ਪੇਕਿਆਂ ਤੋਂ ਘਰ ਕਿਵੇਂ ਸਾਂਭਣਾ ਲਿਆਈ ਗੱਲ ਪੱਲੇ ਬੰਨ ਕੇ ਪੱਲੇ ਬੰਨ ਕੇ ਮੈਨੂੰ ਆਪਣਿਆਂ ਨਾਲੋਂ ਵੱਧ ਲੱਗਦੇ ਆਪਣਿਆਂ ਨਾਲੋਂ ਵੱਧ ਲੱਗਦੇ ਟੱਬਰ ਦੇ ਜੀ ਸੋਹਣਿਓ ਮੈਨੂੰ ਰੱਖਿਆ ਤੂੰ ਵਾਂਗ ਸ਼ਹਿਜ਼ਾਦੀਆਂ ਜਦੋਂ ਤੁਰਾਂ ਤਾਂ ਵਿਛਾਵੇਂ ਪੈਰ ਤਲੀਆਂ ਮੇਰੇ ਹੱਥਿਆਂ ਦੇ ਬਾਗ ਹਰੇ ਰੱਖਦੇ ਵੇ ਦਿੰਦਾ ਨੀ ਸੁੱਕਣ ਕਲੀਆਂ ਮੇਰੀ ਚੁੰਨੀਆਂ ਦੇ ਪੱਕੇ ਰੰਗ ਵਰਗਾ ਤੂੰ ਮੇਰੀ ਸੰਗ ਵਰਗਾ ਰੱਖੇ ਸਾਰਿਆਂ ਦੇ ਲਈ ਹਮਦਰਦੀ ਦਿਲ ਤੇਰਾ ਵੇ ਸੋਨੇ ਦੀ ਰੰਗ ਵਰਗਾ ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ ਲਵਾ ਕੇ ਰੱਖੇ ਜੀ ਸੋਹਣਿਆ ਜੇ ਮੈਂ ਧਰਮਾਂ ਵਾਲੀ ਤੂੰ ਸਭ ਰੱਖਦਾ ਜੁਗ ਜੁਗ ਜੀ ਸੋਹਣਿਆ ਗੱਲ ਗੱਲ ਤੇ ਮੇਰੇ ਤੋਂ ਜਾਣ ਵਹਾਰਦਾ ਵੇ ਤੂੰ ਸੋਹਣਾ ਕੀ ਸੋਹਣਿਆ ਦਿਲ ਕੱਢ ਲੈਣਾ ਮੇਰਾ ਰੁੱਖ ਭਰ ਕੇ ਜਦੋਂ ਮੂੰਹ ਦੀ ਤੱਕਣੀ ਨਾ ਮੈਨੂੰ ਤੱਕਦੇ ਮੈਨੂੰ ਕੁੜੀਆਂ ਨੇ ਬੜੀ ਵਾਰੀ ਆਖਿਆ ਤੂੰ ਮੇਰੇ ਨਾਲ ਬੜਾ ਜੱਜਦੇ ਪਿਆਰ ਤੇਰਾ ਵੇ ਦਿੰਦਾ ਏ ਮੈਨੂੰ ਸਿੱਖਣਾ ਦੱਸ ਹੋਰ ਮੈਨੂੰ ਕਿੰਨਾ ਕੁ ਤੂੰ ਜਿੱਤਣਾ ਸਾਡੇ ਇਸ਼ਕੇ ਦੀ ਡੈਰੀ ਫੁੱਲ ਭਰ ਗਈ ਕਿੱਲ ਰੌਣੀ ਹੋਰ ਕਿੰਨਾ ਕੁ ਤੂੰ ਲਿਖਣਾ ਰੱਬ ਕਰੇ ਜਮਾ ਹੋਵੇ ਤੇਰੇ ਵਰਗੀ ਰੱਬ ਕਰੇ ਜਮਾ ਹੋਵੇ ਤੇਰੇ ਵਰਗੀ ਵੇ ਸਾਡੀ ਨਿੱਕੀ ਧੀ ਸੋਹਣਿਆ ਵੇ ਮੈਂ ਕਰਮਾਂ ਵਾਲੀ ਤੂੰ ਸਾਂਭ ਰੱਖਦਾ ਜੁਗ ਜੁਗ ਜੀ ਸੋਹਣਿਆ ਗੱਲ ਗੱਲ ਤੇ ਮੇਰੇ ਤੋਂ ਜਾਣ ਵਹਾਰਦਾ ਵੇ ਤੂੰ ਸੋਹਣਾ ਕੀ ਸੋਹਣਿਆ ਵੇ ਤੂੰ ਸੋਹਣਾ ਕੀ ਸੋਹਣਿਆ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ। ਮੈਂ ਅਮਰੀਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਿਆ ਜੀ ਨਸਤਾ ਪੰਜਾਬ ਪ੍ਰੋਗਰਾਮ ਲੈ ਕੇ। ਸੋ ਮੰਗਲਵਾਰ ਦਾ ਦਿਨ ਆ, ਜਿਵੇਂ ਤੁਹਾਨੂੰ ਪਤਾ ਹੈ 3:15 ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਤੇ ਫਿਰ 13 ਮਈ ਹੈ ਜੀ ਅੱਜ ਤੇ ਤਕਰੀਬਨ 4 ਵਜਣ ਦੇ ਸਿਰਫ ਅੱਧਾ ਮਿੰਟ ਬਾਕੀ ਹੈ। ਸੋ ਤੁਹਾਡਾ ਸਵਾਗਤ ਹੈ ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਆਕਲੈਂਡ ਤੋਂ। ਬੈਸਟ ਆਕਲੈਂਡ ਦੇ ਵਿੱਚ ਇਹ ਸਟੂਡੀਓ ਆ ਤੇ ਉੱਥੋਂ ਤੁਹਾਡੇ ਨਾਲ ਅਸੀਂ ਵਜੀਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਕਿ ਖਬਰ ਕਾਫੀ ਵਿਸ਼ਾ ਬਣਿਆ ਹੋਇਆ ਸੀ, ਕਾਫੀ ਗੰਭੀਰ ਵਿਸ਼ੇ ਬਣੇ ਹੋਏ ਸੀ, ਪਾਕਿਸਤਾਨ ਤੇ ਭਾਰਤ ਦਾ ਜਿਹੜਾ ਜੰਗ ਵਾਲੀ ਸਥਿਤੀ ਜਿਹੜੀ ਸੀ ਉਸ ਨੂੰ ਲੈ ਕੇ ਦੋਸਤੋ ਕਾਫੀ ਲੋਕਾਂ ਦੇ ਵਿੱਚ ਡਰ ਸੀਗੇ ਭਾਈ ਇਹ ਜਿਹੜੀ ਸਥਿਤੀ ਆ, ਜਿਹੜਾ ਇਹ ਜੰਗ ਆ, ਇਹ ਕਿਤੇ ਅੱਗੇ ਨਾ ਵਧੇ। ਤਾਂ ਉਹਦੇ ਵਿੱਚ ਹੁਣ ਤੁਹਾਨੂੰ ਵੀ ਪਤਾ ਹੈ, ਵੈਸੇ ਤਾਂ ਸਾਰਾ ਸੋਸ਼ਲ ਮੀਡੀਆ 'ਤੇ ਤੁਹਾਨੂੰ ਵੀ ਜਿਹੜੀ ਖਬਰ ਆ ਉਹ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਆ ਕਿ ਭਾਈ ਇਹ ਸਾਰਾ ਜਿਹੜਾ ਡਰਾਮਾ ਆ ਇਹ ਕਿਵੇਂ ਹੋਇਆ, ਕਿਹਨੇ ਕੀਤਾ। ਸੋ ਇਹਦੇ ਵਿੱਚ ਸਰਪੰਚ ਫਿਰ ਜਿਹੜਾ ਅਮੈਰੀਕਾ ਟਰੰਪ ਸਾਹਿਬ ਉਹਦੀ ਪੱਗ ਬੰਨ ਕੇ ਗੱਬੇ ਫੋਟੋ ਲਾਤੀ ਤੇ ਆਲੇ ਦੁਆਲੇ ਦੋਨਾਂ ਪ੍ਰਧਾਨ ਮੰਤਰੀਆਂ ਦੀ ਲਾਤੀ ਵੀ ਭਾਈ ਉਹਨੇ ਫਿਰ ਇਹ ਜਿਹੜਾ ਮਸਲਾ ਇਹ ਹੱਲ ਕੀਤਾ ਤੇ ਉਧਰੋਂ ਮੋਦੀ ਸਾਹਿਬ ਦੀਆਂ ਇੱਕ ਪੁਰਾਣੀ ਵੀਡੀਓ ਵੀ ਵਾਇਰਲ ਹੁੰਦੀ ਪਈ ਆ ਵੀ ਭਾਈ ਜਦੋਂ ਓਬਾਮਾ ਸਾਹਿਬ ਉੱਥੋਂ ਦੇ ਰਾਸ਼ਟਰਪਤੀ ਸਨ ਤਾਂ ਵੀ ਭਾਈ ਉਦੋਂ ਫਿਰ ਜਿਹੜੇ ਮੰਤਰੀ ਸਨ ਉਦੋਂ ਦੇ ਜਦੋਂ ਲੜਾਈ ਹੋਈ ਸੀ ਪਾਕਿਸਤਾਨ ਵਿੱਚ ਮਾਫ਼ ਕਰਨਾ ਜਦੋਂ ਪਾਕਿਸਤਾਨ ਦੇ ਕੁਝ ਲੋਕਾਂ ਨੇ ਅਟੈਕ ਕੀਤਾ ਸੀ ਤਾਂ ਫਿਰ ਕਹਿੰਦਾ ਓਬਾਮਾ ਕੋਲ ਨੱਠਦੇ ਸੀ ਮੰਤਰੀ ਸੋ ਹੁਣ ਵੀ ਉੱਦਾਂ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਉੱਦਾਂ ਦੇ ਟਰੋਲ ਜਿਹੜੇ ਨੇ ਉਹ ਹੁਣ ਆ ਰਹੇ ਨੇ ਸੋ ਕਹਿਣ ਦਾ ਮਤਲਬ ਕਾਫ਼ੀ ਇਹਦੇ ਵਿੱਚ ਡਰਾਮੇਬਾਜ਼ ਵੀ ਕੀਤੀ ਗਈ ਅਤੇ ਨਾਲ ਨਾਲ ਪੰਜਾਬ ਜਿਹੜਾ ਆ ਉਸਨੂੰ ਮੌਰੀ ਜਿਹੜਾ ਆ ਉਹ ਫਿਰ ਬਣਾਇਆ ਗਿਆ ਅਤੇ ਫਿਰ ਉੱਥੋਂ ਦੀ ਗੱਲ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਪ੍ਰਵਾਸੀ ਸਾਡੇ ਮਜ਼ਦੂਰ ਆਉਂਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਕਾਫ਼ੀ ਜਿਹੜੀਆਂ ਰੇਲ ਗੱਡੀਆਂ ਜਾਂ ਫਿਰ ਬੱਸਾਂ ਜਿਹੜੀਆਂ ਭਰ ਭਰ ਕੇ ਦਿਖਾਲੀਆਂ ਗਈਆਂ ਵੀ ਭਾਈ ਉਹ ਵੀ ਇੱਥੋਂ ਹੁਣ ਨੱਠ ਗਏ ਭਾਈ ਇੱਥੇ ਖਤਰਾ ਆ ਅਤੇ ਕਾਫ਼ੀ ਜਿਹੜੇ ਲੋਕ ਥੋੜ੍ਹੇ ਵਿਹਲੜ ਲੋਕ ਨੇ ਉਹ ਵੀ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਣਾ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਨੇ ਜਿਹੜੀ ਅਸਲੀ ਸੱਚਾਈ ਹੁੰਦੀ ਉਸ ਵੱਲ ਜ਼ਰੂਰ ਜਾਇਆ ਕਰੋ ਗੱਲ ਕੁਛ ਹੋਰ ਹੁੰਦੀ ਹੈ ਲੇਕਿਨ ਉਸਨੂੰ ਉਸਦੇ ਕਲਿੱਪ ਜਿਹੜੇ ਕੱਢ ਕੇ ਫਿਰ ਕੁਛ ਹੋਰ ਬਣਾ ਦਿੱਤਾ ਜਾਂਦਾ ਹੈ ਵੈਸੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਪਾਣੀਆਂ ਦਾ ਮੁੱਦਾ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਪਾਣੀਆਂ ਦੇ ਮੁੱਦੇ ਕਾਫ਼ੀ ਚੱਲ ਰਹੇ ਨੇ ਸੋ ਭਗਵੰਤ ਮਾਨ ਹੋਣਾਂ ਨੇ ਵੀ ਕਾਫ਼ੀ ਪਖੜਾ ਡੈਮ ਉੱਤੇ ਜਾ ਕੇ ਵੀ ਗੱਲ ਕੀਤੀ ਵੀ ਭਾਈ ਇੱਕ ਬੂੰਦ ਵੀ ਪਾਣੀ ਦੀ ਅਸੀਂ ਨਹੀਂ ਦੇਵਾਂਗੇ ਅਤੇ ਸਾਡੇ ਕੋਲ ਪਾਣੀ ਨਹੀਂ ਹੈ ਸੋ ਇਹ ਪਾਣੀਆਂ ਦਾ ਮਸਲਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਜਦੋਂ ਗਰਮੀ ਆਉਂਦੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਫਿਰ ਇਹ ਪਾਣੀ ਦੇ ਮੁੱਦੇ ਜਿਹੜੇ ਨੇ ਫਿਰ ਉਹ ਹਲਚਲ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਫਿਰ ਜਵਾਨ ਦੇ ਉੱਤੇ ਆ ਜਾਂਦੇ ਨੇ ਪਰ ਲੇਕਿਨ ਇਹਦੇ ਉੱਤੇ ਕੰਮ ਕੌਣ ਕਰ ਰਿਹਾ ਕਿਹੜੀਆਂ ਸੰਸਥਾਵਾਂ ਕਰ ਰਹੀਆਂ ਉਹਦੀ ਗੱਲਬਾਤ ਜਿਹੜੀ ਹੈ ਫਿਰ ਉਹ ਆਮ ਪੰਜਾਬ ਜਿਹੜਾ ਆ ਉਹ ਜਾਣਦਾ ਆ ਬਾਕੀ ਦੋਸਤੋ ਲੜਾਈ ਜਿਹੜੀ ਆ ਕਿਉਂਕਿ ਵੋਰ ਤਾਂ ਇਹਦਾ ਕੋਈ ਹੱਲ ਤਾਂ ਹੈ ਨਹੀਂ ਲੜਾਈ ਦੇ ਮਸਲੇ ਦੇ ਵਿੱਚ ਕਹਿੰਦੇ ਨੇ ਕਿ ਤਿੰਨ ਜਿਹੜੇ ਐਸੇ ਕੰਟਰੀ ਆ ਵੈਸੇ ਜਿਹਨਾਂ ਦੇ ਕੋਲ ਕਦੇ ਲੜਾਈ ਜਿਹੜੀ ਆ ਉਹ ਨਾ ਹੋਈ ਆ ਅਤੇ ਨਾ ਉਹਨਾਂ ਨੇ ਕਰਨੀ ਆ ਨਾ ਉਹਨਾਂ ਨੂੰ ਇੰਨੀ ਲੋੜ ਆ ਉਹਦੇ ਵਿੱਚ ਆਇਰਲੈਂਡ ਜਿਹੜਾ ਆ ਆਇਰਲੈਂਡ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਵੋਰ ਦੀ ਕੋਈ ਗੱਲਬਾਤ ਨਹੀਂ ਹੈ ਅਤੇ ਨਾਲ ਨਾਲ ਸਵਿਟਜ਼ਰਲੈਂਡ ਜਿਹੜਾ ਆ 200 ਸਾਲ ਤੋਂ ਉਹਨਾਂ ਦੇ ਕੋਲ ਵੀ ਕੋਈ ਐਸੀ ਕੋਈ ਖਬਰ ਜਿਹੜੀ ਉਹ ਨਹੀਂ ਹੈ ਵੀ ਭਾਈ ਇੱਥੇ ਕੋਈ ਵੋਰ ਆ ਇੱਥੇ ਕੋਈ ਲੜਾਈ ਹੋਣੀ ਆ ਅਤੇ ਫਿਰ ਪ੍ਰਾਊਡ ਹੈ ਸਾਨੂੰ ਜਿੱਥੇ ਅਸੀਂ ਵੱਸਦੇ ਹਾਂ ਜਿੱਥੇ ਅਸੀਂ ਰਹਿੰਦੇ ਹਾਂ ਜਿੱਥੇ ਅਸੀਂ ਕੰਮ ਕਰਦੇ ਹਾਂ ਨਿਊਜ਼ੀਲੈਂਡ ਵੀ ਇੱਕ ਇਹਨਾਂ ਦੇਸ਼ਾਂ ਦੇ ਵਿੱਚ ਆਉਂਦਾ ਆ ਵੀ ਜਿੱਥੇ ਕੋਈ ਲੈਣਾ ਦੇਣਾ ਨਹੀਂ ਇਸ ਵੋਰ ਦੇ ਨਾਲ ਅਤੇ ਇਹ ਬੜੀ ਸੇਫ ਜਿਹੜੀਆਂ ਇਹ ਕੰਟਰੀਆਂ ਨੇ ਪਾਣੀ ਦੇ ਨਾਲ ਘਿਰਿਆ ਹੋਇਆ ਜਿਹੜਾ ਨਿਊਜ਼ੀਲੈਂਡ ਹੈ ਔਰ ਬੜਾ ਖੂਬਸੂਰਤ ਹੈ ਔਰ ਇਹ ਜਿਹੜਾ ਫਿਰ ਸਾਨੂੰ ਮਾਣ ਹੈ ਅਸੀਂ ਇੱਥੇ ਰਹਿ ਰਹੇ ਹਾਂ ਸੋ ਜੈਪਾਲ ਜੀ ਬਹੁਤ ਬਹੁਤ ਧੰਨਵਾਦ ਸਾਡਾ ਵੀ ਜੈਪਾਲ ਹੁਣੀ ਲੁਧਿਆਣੇ ਤੋਂ ਖਾਸ ਕਰ ਮੇਲਾ ਦਾ ਸਾਡੇ ਨਾਲ ਜੁੜ ਜਾਂਦੇ ਨੇ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਅਤੇ ਦੇਖ ਲਓ ਫਿਰ ਜਿਹੜੇ ਉੱਦਾਂ ਸਾਡੇ ਉੱਥੇ ਪੂਜਿਆ ਜਾਂਦਾ ਹੈ ਗਊ ਮਾਤਾ ਨੂੰ ਸੋ ਨਿਊਜ਼ੀਲੈਂਡ ਦੀ ਇੱਕ ਗੇੜੀ ਗਾਂ ਆ ਉਹ ਦੋਸਤੋ ਉਹਨੂੰ ਇੱਕ ਅਵਾਰਡ ਮਿਲਿਆ ਆਮ ਕਹਿੰਦੇ ਨੇ ਕਿ ਜਿਹੜੀਆਂ ਗਾਂਆਂ ਨੇ ਨਾ ਉਹ 6-7 ਬੱਚੇ ਜਾਂ 8 ਬੱਚੇ ਉਹ ਜੰਮਦੀਆਂ ਨੇ ਪਰ ਇਸ ਗਾਂ ਨੇ 111 ਬੱਚੇ ਜੰਮੇ ਆ 12-13 ਸਾਲ ਦੀ ਉਮਰ ਹੈ ਇਹਦੀ ਔਰ ਅਵਾਰਡ ਮਿਲਿਆ ਜਿਹੜੇ ਉੱਥੇ ਦੇ ਫਾਰਮਰਸ ਨੇ ਜਿਨ੍ਹਾਂ ਨੇ ਇਸ ਗਾਂ ਨੂੰ ਪਾਲਿਆ ਅਤੇ ਉਹਦੇ ਨਾਲ ਦੁੱਧ ਵੀ ਲਿਆ ਅਤੇ ਨਾਲ ਨਾਲ 111 ਬੱਚੇ ਜਿਹੜੇ ਨੇ ਉਹ ਇਸ ਗਾਂ ਨੇ ਦਿੱਤੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਅਤੇ ਅਵਾਰਡ ਵੀ ਮਿਲੇ ਨੇ ਇਸ ਗਾਂ ਨੂੰ ਉਸ ਫਾਰਮਰ ਨੂੰ ਸੋ ਇਹ ਇੱਕ ਚੰਗੀਆਂ ਖਬਰਾਂ ਜਿਹੜੀਆਂ ਨੇ ਫਿਰ ਉਹ ਇਸ ਤਰ੍ਹਾਂ ਆਉਣੀਆਂ ਨੇ ਭਾਈ ਜਿਹੜੇ ਪਸ਼ੂ ਨੇ ਉਹ ਵੀ ਤੁਹਾਡੀ ਰੱਖਿਆ ਕਰਦੇ ਨੇ ਇਹ ਅਮੈਰੀਕਨ ਅਤੇ ਨਾਲ ਨਾਲ ਨਿਊਜ਼ੀਲੈਂਡ ਦੀ ਇੱਕ ਮਿਕਸ ਬਰੀਡ ਹੈ ਜਿਹਦੇ ਨਾਲ ਇਹ ਜਿਹੜੀ ਆ ਗਾਂ ਜਿਹੜੀ ਉਹ ਜਾਣੀ ਜਾਂਦੀ ਆ ਬਾਕੀ ਮਹਿੰਗਾਈ ਹਰ ਇੱਕ ਕੰਟਰੀ ਦੇ ਵਿੱਚ ਵੱਧ ਰਹੀ ਆ ਸੋ ਨਿਊਜ਼ੀਲੈਂਡ ਦੇ ਵਿੱਚ ਬਟਰ ਜਿਹੜਾ ਆ ਕਾਫ਼ੀ ਐਕਸਪੋਰਟ ਹੁੰਦਾ ਜਿਹੜਾ ਇੱਥੋਂ ਦਾ ਪ੍ਰੋਡਕਟ ਆ ਡੇਅਰੀ ਪ੍ਰੋਡਕਟ ਜਿਹੜਾ ਆ ਮੀਟ ਵਗੈਰਾ ਜਿਹੜਾ ਆ ਫਰੂਟ ਜਿਹੜਾ ਕਿਵੀ ਫਰੂਟ ਕਾਫ਼ੀ ਜਿਹੜਾ ਐਕਸਪੋਰਟ ਕੀਤਾ ਜਾਂਦਾ ਆ ਪਰ ਜਿਹੜੀਆਂ ਕੀਮਤਾਂ ਨੇ ਉਹ ਹਰੇਕ ਦੇਸ਼ ਦੇ ਵਿੱਚ ਵੱਧ ਰਹੀਆਂ ਨੇ ਸੋ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਬਟਰ ਆ ਬਣਦਾ ਇੱਥੋਂ ਐਕਸਪੋਰਟ ਵੀ ਹੁੰਦਾ ਲੇਕਿਨ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਉਹ ਟਿੱਕੀ ਸੀ ਨਾ ਕੋਈ $5-6 ਦੀ ਉਹ ਮਿੱਤਰੋ ਹੁਣ 9-9.5 ਤੱਕ ਕਹਿੰਦੇ ਨੇ ਕਿ ਅਗਲੇ ਮਹੀਨੇ ਤੋਂ ਉਸ ਦੀਆਂ ਜਿਹੜੀਆਂ ਕੀਮਤਾਂ ਆ ਉਹ ਵੱਧ ਜਾਣੀਆਂ ਸੋ ਬਟਰ ਤਾਂ ਚਲੋ ਖਾਂਦੇ ਆ ਪੰਜਾਬੀ ਆਪਣਾ ਬਣਾ ਕੇ ਖਾਇਆ ਕਰੋ ਆਪਣਾ ਦਹੀਂ ਰਗੜ ਕੇ ਉਹਦੇ ਵਿੱਚੋਂ ਮੱਖਣੀ ਕੱਢ ਕੇ ਫਿਰ ਆਪਣਾ ਹੀ ਖਾਇਆ ਕਰੋ ਕੀਮਤਾਂ ਜਿਹੜੀਆਂ ਨੇ ਵੈਸੇ ਕਾਫ਼ੀ ਸਾਰੇ ਦੁਨੀਆਂ ਭਰ ਦੇ ਵਿੱਚ ਵੱਧ ਰਹੀਆਂ ਨੇ ਸੋ ਨਾਲ ਨਾਲ ਦੋਸਤੋ ਜੇ ਗੱਲ ਕਰੀਏ ਪੁਲਿਸ ਨੇ ਇੱਕ ਹੋਰ ਜਿਹੜਾ ਕਾਨੂੰਨ ਬਣਾਇਆ ਜਿਹੜੀਆਂ ਨਿਆਣੇ ਗੱਡੀਆਂ ਨਠਾਉਂਦੇ ਨੇ ਨਾ ਰੇਸਾਂ ਲਾਉਂਦੇ ਨੇ ਅਤੇ ਅਲੱਗ ਅਲੱਗ ਆਵਾਜ਼ਾਂ ਕੱਢਦੇ ਨੇ ਗੱਡੀਆਂ ਦੀਆਂ ਪਰ ਇਹਦੇ ਵਿੱਚ ਹੁਣ ਜਿਹੜਾ ਵਾਧਾ ਕਰ ਦਿੱਤਾ ਪੁਲਿਸ ਨੇ ਭਾਈ ਵੀ $3,000 ਜਿਹੜਾ ਆ ਕੀਮਤ ਤੁਹਾਨੂੰ ਅਦਾ ਕਰਨੀ ਪੈਣੀ ਹੈ ਜੇ ਤੁਸੀਂ ਉੱਥੇ ਫੜੇ ਗਏ ਉਹਦਾ ਫਿਰ ਜਿਹੜੀ ਤੁਹਾਡੀ ਗੱਡੀ ਆ ਉਹ ਵੀ ਜ਼ਬਤ ਕਰ ਲਈ ਜਾਣੀ ਹੈ। ਸੋ ਕਿਉਂਕਿ ਕਾਫੀ ਨਿਊਜ਼ੀਲੈਂਡ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਕਾਫੀ ਵਧੀਆਂ ਨੇ। ਸੋ ਤੁਸੀਂ ਵੀ ਖਿਆਲ ਰੱਖਣਾ ਜਿਹੜੇ ਯੰਗ ਜਨਰੇਸ਼ਨ ਖਾਸ ਕਰਕੇ ਇਹਨਾਂ ਨੂੰ ਫਿਰ ਆਉਂਦਾ ਨਾ ਕਈ ਵੇਲੇ ਲਾ ਵੀ ਗੱਡੀ ਲਈ ਆ ਜਾਂ ਫਿਰ ਘੁੰਮੀਏ, ਖਾਸ ਕਰ ਜਿਹੜੇ ਸਾਡਾ ਸਟੂਡੈਂਟ ਭਾਈਚਾਰਾ ਹੈ ਉਹ ਬਿਲਕੁਲ ਇਹਨਾਂ ਚੀਜ਼ਾਂ ਵੱਲ ਨਾ ਜਾਵੇ ਕਿਉਂਕਿ ਫਿਰ ਜਦੋਂ ਤੁਹਾਡੇ ਪੱਕੇ ਹੋਣ ਦੀ ਬਾਰੀ ਆਉਂਦੀ ਆ ਜਦੋਂ ਫਿਰ ਉਸ ਵੇਲੇ ਜਿਹੜੀਆਂ ਚੀਜ਼ਾਂ ਨੇ ਸਾਹਮਣੇ ਆਉਂਦੀਆਂ ਫਿਰ ਤੁਹਾਡੇ ਦੇ ਉੱਤੇ ਉਹ ਅੜਿੱਕਾ ਬਣ ਜਾਂਦੀਆਂ ਨੇ। ਸੋ ਇਸ ਕਰਕੇ ਜਿਹੜਾ ਨਿਊਜ਼ੀਲੈਂਡ ਦਾ ਕਾਨੂੰਨ ਹੈ ਉਹਦੇ ਉੱਤੇ ਤੁਸੀਂ ਜ਼ਰੂਰ ਦੋਸਤੋ ਆਪਣੇ ਆ ਜਿਹੜਾ ਉਹ ਖਿਆਲ ਕਰਨਾ, ਇਸ ਦੀ ਪਾਲਣਾ ਕਰਨੀ। ਸੋ ਜਿਹੜੀਆਂ ਗੱਡੀਆਂ ਦਿਲਾਉਣੀਆਂ ਫਿਰ ਇੱਕ ਟਾਈਮ ਹੁੰਦਾ ਆ, ਕਰਦੇ ਨੇ ਸਾਰੇ ਸ਼ਿਲਾਰੂ ਜਿਹੜੇ ਨੇ ਉਹ ਕਰਦੇ ਨੇ, ਪਰ ਕਹਿਣ ਦਾ ਮਤਲਬ ਜਿਹੜੀ ਨਿਊਜ਼ੀਲੈਂਡ ਪੁਲਿਸ ਆ ਉਹ ਫਿਰ ਕਹਿੰਦੀ ਭਾਈ ਅਸੀਂ ਫਿਰ ਹੁਣ ਤੁਹਾਨੂੰ ਨਹੀਂ ਬਖਸ਼ਣਾ। ਬਾਕੀ ਹੋਰ ਵੀ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਲੈਣੀਆਂ। ਸੋ ਨੱਚਦਾ ਪੰਜਾਬ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਤੋਂ, ਹਰੇਕ ਮੰਗਲਵਾਰ ਅਸੀਂ ਪੇਸ਼ ਕਰਦੇ ਹਾਂ ਐਂਜਡ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰਿਵਾਜ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪੇਸ਼ ਕਰਦੇ ਹਾਂ ਫਿਰ ਨੱਚਦਾ ਪੰਜਾਬ ਪ੍ਰੋਗਰਾਮ। ਔਰ ਮਿਠਾਈਆਂ ਦੇ ਲਈ ਵੀਕਐਂਡ ਦੇ ਉੱਤੇ ਕਾਫੀ ਸਟਾਲ ਹੁੰਦੇ ਨੇ, ਗਰਮ ਗਰਮ ਜਲੇਬੀਆਂ ਕਿਉਂਕਿ ਹੁਣ ਠੰਡ ਹੋ ਗਈ ਆ, ਗਰਮ ਗੁਲਾਬ ਜਾਮਣਾ ਗਜਰੇਲਾ ਆਦਿ ਤੁਹਾਨੂੰ ਸਭ ਕੁਝ ਮਿਲਣਾ ਤੇ ਤੁਸੀਂ ਜ਼ਰੂਰ ਉੱਥੇ ਪਹੁੰਚਣਾ 166 ਗ੍ਰੇਟ ਸਾਊਥ ਰੋਡ ਮੈਨੂ ਰਿਵਾ ਦੇ ਵਿੱਚ। ਤੇ ਨਾਲ ਹੀ ਨਾਲ ਮੈਟ ਗਾਲਾ ਦੇ ਵਿੱਚ ਦੋਸਤੋ ਜਿਹੜਾ ਪੰਜਾਬੀਆਂ ਦਾ ਮਾਣ ਵਧਾਉਣ ਦੀਆਂ ਗੱਲਾਂ ਚੱਲ ਰਹੀਆਂ ਸੀ, ਦਲਜੀਤ ਦੁਸਾਂਝ ਨੇ ਉੱਥੇ ਜਾ ਕੇ ਜਿਹੜੀ ਪੁਸ਼ਾਕ ਪਾ ਕੇ ਮਹਾਰਾਜਾ ਵਾਲੀ ਪੁਸ਼ਾਕ ਪਾ ਕੇ ਉਸਨੇ ਜਦੋਂ ਐਂਟਰੀ ਮਾਰੀ ਤੇ ਵਾਹਵਾ ਉਸਨੇ ਵੀ ਖੱਟੀ ਹੈ। ਇਹ ਜਿਹੜਾ ਮੈਟ ਗਾਲਾ ਸੀ ਦੋਸਤੋ ਕਹਿੰਦੇ ਨੇ 77 ਸਾਲ ਦਾ ਰਿਕਾਰਡ ਵੀ ਇਸਨੇ ਤੋੜਿਆ, 77 ਸਾਲ ਤੋਂ ਚੱਲ ਰਿਹਾ। ਪਰ ਜਿਹੜਾ ਇਸ ਵਾਰ ਜਿਹੜਾ ਫੰਡ ਰੇਜ਼ਿੰਗ ਇੱਕ ਇਵੈਂਟ ਹੈ ਇਹਦੇ ਵਿੱਚ ਕਹਿੰਦੇ ਨੇ ਕਿ ਕਿੰਨੇ ਸੀ, ਇੱਕ ਟੇਬਲ ਜਿਹੜਾ ਉਹ 10 ਬੰਦਿਆਂ ਦਾ ਹੈ, 10 ਬੰਦਿਆਂ ਦਾ ਟੇਬਲ ਜਿਹੜਾ ਸੀ ਉਹ ਮੈਨੂੰ ਲੱਗਦਾ 300 ਕਿੰਨੇ ਜਿਹੜਾ $3,500 ਜਿਹੜਾ ਅੱਧਾ ਟੇਬਲ ਜਿਹੜਾ ਆ ਉਹ ਇੱਦਾਂ ਬੁੱਕ ਕੀਤਾ ਗਿਆ ਸੀ। 350,000 ਮਾਫ਼ ਕਰਨਾ, 350,000 ਦੇ ਟੇਬਲ ਜਿਹੜੇ ਨੇ 10 ਬੰਦਿਆਂ ਦੇ ਲਈ ਬੁੱਕ ਕੀਤੇ ਸੀ। ਸੋ ਕਹਿੰਦੇ ਨੇ 77 ਸਾਲਾਂ ਦਾ ਰਿਕਾਰਡ ਵੀ ਤੋੜਿਆ, ਜਿੱਥੇ ਹੁਣ ਭਾਰਤੀ ਜਾਂ ਫਿਰ ਪੰਜਾਬੀ ਜਦੋਂ ਦਲਜੀਤ ਸਾਂਝ ਵਰਗੇ ਪਹੁੰਚ ਜਾਂਦੇ ਨੇ ਤੇ ਫਿਰ ਉੱਥੇ ਮੈਨੂੰ ਲੱਗਦਾ ਕਿ ਉਹਦਾ ਵੀ ਪਹਿਲਾ ਇਹ ਸਾਡਾ ਪੰਜਾਬੀ ਜਿਹੜਾ ਕਲਾਕਾਰ ਆ ਜਿਹੜਾ ਕਿ ਉੱਥੇ ਪਹੁੰਚਿਆ। ਸੋ ਬੜੇ ਮਾਣ ਵਾਲੀ ਗੱਲ ਹੁੰਦੀ ਹੈ, ਪਰ ਇਹ ਆ ਵੀ ਉਸ ਵੇਲੇ ਮਾਣ ਵਾਲੀ ਗੱਲ ਕਰਿਆ ਕਰੋ ਜਦੋਂ ਫਿਰ ਉਹ ਇੱਕ ਕਲਾਕਾਰ ਆ, ਉਹ ਇੱਕ ਆਰਟਿਸਟ ਆ, ਉਹਨੇ ਜਦੋਂ ਫਿਰ ਕੋਈ ਹੋਰ ਤਰ੍ਹਾਂ ਦੀ ਫਿਲਮ ਕਰ ਲੈਣੀ ਫਿਰ ਉਸਦੇ ਤੇ ਕਿੰਤੂ ਪ੍ਰੰਤੂ ਨਾ ਕਰਿਆ ਕਰੋ, ਕਿਉਂਕਿ ਉਹ ਉਸਦੀ ਉਹਦਾ ਕੰਮ ਹੈ ਤੇ ਨਾਲ ਨਾਲ ਉਹ ਪੰਜਾਬੀਅਤ ਨੂੰ ਹਮੇਸ਼ਾ ਮੂਹਰੇ ਰੱਖਦਾ ਹੈ। ਸੋ ਇਹ ਬਹੁਤ ਵੱਡੀ ਗੱਲ ਆ, ਬਹੁਤ ਚੰਗੀ ਗੱਲ ਆ। ਸੋ ਪੰਜਾਬੀ ਦੀ ਹਮੇਸ਼ਾ ਹੀ ਗੱਲ ਹੁੰਦੀ ਹੈ। ਸੋ ਜਿਹੜੀ ਪੁਸ਼ਾਕ ਉਹਨਾਂ ਨੇ ਪਾਈ ਸੀ, ਪਿੱਛੇ ਗੁਰਮੁਖੀ ਵੀ ਲਿਖੀ ਹੋਈ ਸੀ ਪੰਜਾਬ ਦਾ ਨਕਸ਼ਾ, ਤੇ ਉਹ ਸਾਰਾ ਕੁਛ ਪਾ ਗਏ। ਸੋ ਹਰ ਵੇਲੇ ਪੰਜਾਬੀ ਦੀ ਗੱਲ ਹੁੰਦੀ ਆ, ਲੇਕਿਨ ਉਹ ਆਰਟਿਸਟ ਆ, ਉਹਨੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਕੰਮ ਕਰਨੇ ਹੁੰਦੇ ਨੇ, ਕਈ ਤਰ੍ਹਾਂ ਦੇ ਉਹਨਾਂ ਨੇ ਐਕਟਿੰਗ ਕਰਨੀ ਹੁੰਦੀ ਹੈ, ਕਈ ਤਰ੍ਹਾਂ ਦੀਆਂ ਫਿਲਮਾਂ ਕਰਨੀਆਂ ਹੁੰਦੀਆਂ ਨੇ, ਫਿਰ ਉਸ ਕਰਕੇ ਫਿਰ ਉਸ ਵੇਲੇ ਵੀ ਸ਼ਲਾਘਾ ਜਿਹੜੀ ਆ ਉਹ ਜ਼ਰੂਰ ਕਰਿਆ ਕਰੋ। ਗਲਤ ਚੀਜ਼ ਨੂੰ ਗਲਤ ਜ਼ਰੂਰ ਕਹਿਣਾ, ਸੈਲੀਬ੍ਰਿਟੀ ਜਿਹੜੇ ਨੇ ਇਹਨਾਂ ਨੂੰ ਵੀ ਹਰ ਇੱਕ ਚੀਜ਼ ਦਾ ਜਵਾਬ ਦੇਣਾ ਪੈਂਦਾ ਹੈ। ਵੈਸੇ ਆਮ ਬੰਦਾ ਤੁਹਾਡੇ ਮੇਰੇ ਵਰਗਾ ਆਇਆ ਵੀ ਚਲੋ ਵੀ ਆ ਗਏ ਜੀ, ਚਲ ਗਏ ਜੀ, ਇੱਧਰ ਵੀ ਉਹ ਵੀ ਸ਼ੋਪਿੰਗ ਵੀ ਕਰ ਲਈ, ਇੱਧਰ ਨੂੰ ਚਲ ਗਏ, ਪਰ ਇਹਨਾਂ ਨੂੰ ਫਿਰ ਇਹ ਸਾਰੀਆਂ ਪਾਬੰਦੀਆਂ ਹੁੰਦੀਆਂ ਨੇ, ਬੜਾ ਮੁਸ਼ਕਲ ਹੁੰਦਾ ਇਹਨਾਂ ਨੂੰ ਆਮ ਲੋਕਾਂ ਦੇ ਵਿੱਚ ਵਿਚਰਨਾ। ਸੋ ਕਾਫੀ ਬੁਲੰਦੀਆਂ ਵੀ ਪਹੁੰਚ ਜਾਂਦੀਆਂ ਤੇ ਫਿਰ ਉਹਦੇ ਵਿੱਚ ਕਈ ਕਈ ਮੁਸ਼ਕਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ। ਤੇ ਨਾਲ ਹੀ ਨਾਲ ਦੋਸਤੋ ਤੇ ਜਿਹੜਾ ਨਿਊਜ਼ੀਲੈਂਡ ਕਹਿੰਦੇ ਨੇ ਕਿ ਸਾਡੇ ਗੁਆਂਢੀ ਮੁਲਕ ਆਸਟ੍ਰੇਲੀਆ ਨੇ ਜਿਹੜਾ 16 ਸਾਲ ਤੋਂ ਥੱਲੇ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਜਿਹੜਾ ਸੋਸ਼ਲ ਮੀਡੀਆ ਆ ਉਹਨੂੰ ਵਰਤਣ ਦੇ ਲਈ ਉਹਨਾਂ ਨੇ ਕਿਹਾ ਵੀ ਬੈਨ ਹੋਣਾ ਚਾਹੀਦਾ ਹੈ। ਬਿੱਲ ਜਿਹੜਾ ਉਹ ਲੈ ਕੇ ਆਉਂਦਾ ਸੀ, ਪਰ ਸੀਮੋਰ ਹੁਣੀ ਕਹਿੰਦੇ ਨੇ ਇੱਕ ਪਾਰਟੀ ਦੇ ਲੀਡਰ ਨੇ ਕਹਿੰਦੇ ਭਾਈ ਵੀ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ ਵੀ ਇਹ ਹੋਇਆ ਸੀ ਪਰ ਉੱਥੇ ਚੰਗੀ ਤਰ੍ਹਾਂ ਇਹ ਲਾਗੂ ਨਹੀਂ ਹੋ ਸਕਿਆ, ਪਰ ਇਹਦੇ ਉੱਤੇ ਜਿਹੜੇ ਪੇਰੈਂਟਸ ਨੇ ਜਾਂ ਫਿਰ ਜਿਹੜੀ ਇੱਥੇ ਦੀ ਆਵਾਮ ਹੈ ਉਹ ਜ਼ਰੂਰ ਦੱਸੇ ਵੀ ਭਾਈ ਇਹ ਬੈਨ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਬੱਚਿਆਂ ਦੀ ਪੜ੍ਹਾਈ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਬੜਾ ਹੀ ਜ਼ਰੂਰੀ ਹੈ। ਸੋ ਬੱਚਿਆਂ ਨੂੰ ਲੈ ਕੇ ਕਾਫੀ ਜਿਹੜੀਆਂ ਸਰਕਾਰਾਂ ਉਹ ਚਿੰਤਤ ਹੁੰਦੀਆਂ ਨੇ। ਆ ਪਿੱਛੇ ਜੇ ਦੋ ਘਟਨਾਵਾਂ ਵੈਸੇ ਵਰਤੀਆਂ ਬੱਚਿਆਂ ਦੀ ਗੱਲ ਚੱਲੀ ਹੈ, ਇੱਕ ਵੈਸਟ ਦੇ ਵਿੱਚ ਤੇ ਇੱਕ ਮੈਨੂ ਰਿਵਾ ਦੇ ਵਿੱਚ, ਸਕੂਲ ਦੇ ਕੋਲ ਇੱਕ ਕਾਰ ਜਿਹੜੀ ਆ ਕੇ ਰੁਕਦੀ ਹੈ ਤਾਂ ਇੱਕ ਬੱਚੇ ਨੂੰ ਕਹਿੰਦੀ ਹੈ ਕਿ ਭਾਈ ਤੂੰ ਮੇਰੀ ਗੱਡੀ 'ਚ ਬੈਠ, ਤਾਂ ਬੱਚਾ ਬੜਾ ਸਿਆਣਾ ਸੀ ਕਿ ਭਾਈ ਕਹਿੰਦਾ ਮੈਂ ਨਹੀਂ ਬੈਠਣਾ, ਤਾਂ ਫਿਰ ਉਹ ਗੱਲ ਉਸਨੇ ਜਾ ਕੇ ਟੀਚਰ ਨੂੰ ਵੀ ਦੱਸੀ, ਜਾਣੀ ਕਿ ਬਹੁਤ ਹੀ ਨਿਆਣਿਆਂ ਨੂੰ ਐਜੂਕੇਟ ਕਰੋ ਜਾਂ ਫਿਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਜਿਹੜੇ ਸਕੂਲ ਤੁਸੀਂ ਆਪ ਛੱਡਣ ਜਾਓ ਅਤੇ ਆਪ ਹੀ ਉਹਨਾਂ ਨੂੰ ਲੈ ਕੇ ਆਓ। ਦੂਜੀ ਘਟਨਾ ਮੈਨੂ ਰਿਵਾ ਦੇ ਵਿੱਚ ਵੀ ਹੋਈ, ਉਹਦੇ ਵਿੱਚ ਵੀ ਬੱਚੇ ਨੂੰ ਜ਼ਬਰਦਸਤੀ ਇੱਕ ਵਿਅਕਤੀ ਵੱਲੋਂ ਗੱਡੀ ਵਿੱਚ ਬਿਠਾਲਿਆ ਜਾ ਰਿਹਾ ਸੀ ਪਰ ਲੇਕਿਨ ਕੁਝ ਪੇਰੈਂਟਸ ਜਿਹੜੇ ਉੱਥੇ ਘੁੰਮ ਰਹੇ ਸੀ ਤਾਂ ਉਹਨਾਂ ਕਰਕੇ ਫਿਰ ਉਸ ਦਾ ਵੀ ਬਚਾਅ ਹੋ ਗਿਆ ਸੋ ਇਹ ਘਟਨਾਵਾਂ ਵੀ ਜਿਹੜੀਆਂ ਨੇ ਵਾਪਰ ਰਹੀਆਂ ਨੇ ਵੈਸੇ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਲੋਕ ਜਿਹੜੇ ਸਟੂਡੈਂਟ ਭਾਈਚਾਰਾ ਆ ਉਹ ਕਾਫੀ ਪੜ੍ਹਨ ਲਈ ਆਉਂਦਾ ਆ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਤੋਂ ਜਿਹੜੇ ਬੱਚੇ ਨੇ ਇਹ ਹਾਈ ਸਕੂਲ ਵਾਲੇ ਜਿਹੜੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਮਹਿੰਗੇ ਸਕੂਲ ਜਿਹੜੇ ਨੇ ਉੱਥੇ ਆਪਣੀ ਭਰਤੀ ਕਰਾਈ ਹੋਈ ਆ ਜਦੋਂ ਇੱਥੋਂ ਗ੍ਰੈਜੂਏਟ ਹੋ ਜਾਂਦੇ ਨੇ ਫਿਰ ਉਹ ਅਗਲੀ ਪੜ੍ਹਾਈ ਦੇ ਲਈ ਉਹ ਕਹਿੰਦੇ ਨੇ ਭਾਈ ਨਿਊਜ਼ੀਲੈਂਡ ਨੂੰ ਛੱਡ ਕੇ ਉਹ ਆਸਟ੍ਰੇਲੀਆ ਜਾਂ ਫਿਰ USA ਯਾਨੀ ਕਿ ਅਮਰੀਕਾ ਨੂੰ ਚਲੇ ਜਾਂਦੇ ਨੇ ਸੋ ਜਿਹੜੇ ਅੰਕੜੇ ਉਹ ਦੱਸਦੇ ਆ ਭਾਈ ਬਈ 2023 ਦੇ ਵਿੱਚ ਇਹ 2500 ਕਰੀਬ ਜਿਹੜੇ ਸਟੂਡੈਂਟ ਸੀ ਨਿਊਜ਼ੀਲੈਂਡ ਦੇ ਉਹ ਗਏ ਪਰ ਲੇਕਿਨ ਇਹ ਵਧੇ ਆ ਇਹ ਕਿਉਂ ਵਧੇ ਆ ਜਿਹੜਾ ਇੱਥੋਂ ਦਾ ਸਿਸਟਮ ਆ ਉਹਦੇ ਉੱਤੇ ਇਹ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਹੁਣ 3000 ਮੈਲਾਂ ਦਾ 500 ਤੋਂ ਵੱਧ ਜਿਹੜੇ ਸਟੂਡੈਂਟ ਆ 2025 ਦੇ ਉਹ ਜਿਹੜੇ ਨੇ ਵਿਦੇਸ਼ ਇੱਥੋਂ ਪੜ੍ਹਨ ਦੇ ਲਈ ਉਹ ਕਹਿੰਦੇ ਨੇ ਕਿ ਉੱਥੇ ਦਾ ਸਟੇਟਸ ਜਿਹੜਾ ਆ ਉਹ ਬੜਾ ਚੰਗਾ ਹੈ ਉਹਦੇ ਨਾਲ ਸਾਨੂੰ ਜੋਬ ਜਿਹੜੀ ਆ ਉਹ ਵਧੀਆ ਮਿਲਦੀ ਆ ਅਤੇ ਕਿਤੇ ਵੀ ਦੁਨੀਆਂ ਭਰ ਦੇ ਵਿੱਚ ਜੇ ਅਸੀਂ ਉੱਥੋਂ ਪੜ੍ਹੇ ਹਾਂ ਤਾਂ ਫਿਰ ਸਾਨੂੰ ਕਿਤੇ ਵੀ ਦੁਨੀਆਂ ਭਰ ਦੇ ਵਿੱਚ ਜਿਹੜੀ ਜੋਬ ਆ ਉਹ ਮਿਲ ਜੀ ਆ ਅਸੀਂ ਕਿਤੇ ਵੀ ਕੰਮ ਕਰ ਸਕਦੇ ਹਾਂ ਤਾਂ ਇਹ ਇੱਕ ਸਵਾਲ ਜਿਹੜਾ ਆ ਇਹ ਵੀ ਖੜਾ ਹੁੰਦਾ ਹੈ ਨਿਊਜ਼ੀਲੈਂਡ ਦਾ ਜਿਹੜਾ ਸਿੱਖ ਜਿਹੜਾ ਸਕੂਲੀ ਕਰਨਾ ਜਿਹੜਾ ਉਹਦੀ ਗੱਲਬਾਤ ਜਿਹੜੀ ਆ ਉਹ ਕਰ ਰਹੇ ਵੀ ਭਾਈ ਕੀ ਕੀ ਘਾਟ ਹੈ ਅਤੇ ਕਿਉਂ ਇਹ ਬੱਚੇ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਨਾਲ ਹੀ ਨਾਲ ਕੁਝ ਹੋਰ ਕਿਹੜੀਆਂ ਖਬਰਾਂ ਨੇ ਸੋ ਦੋਸਤੋ ਬਾਕੀ ਵਿਆਹ ਵਾਲੀ ਗੱਲ ਕਰ ਲਈਏ ਹੁਣ ਵਿਆਹ ਵਾਲੇ ਦੀ ਵੀ ਗੱਲ ਕਰ ਲਈਏ ਜਿਹੜੇ ਵਿਆਹ ਕਰਾਉਂਦੇ ਨੇ ਭਾਈ ਨਿਊਜ਼ੀਲੈਂਡ ਦੇ ਵਿੱਚ ਵੀ ਬੜਾ ਮਹਿੰਗਾ ਹੈ ਤੇ ਹੋਰ ਤੁਹਾਡਾ ਕਿੱਥੇ ਕਿੱਥੇ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਵਿਆਹ ਦੇ ਉੱਤੇ ਖਰਚਾ ਕਰਨਾ ਹੱਦ ਤੋਂ ਵੱਧ ਜਾ ਕੇ ਖਰਚਾ ਕਰਨਾ ਕਿੰਨਾ ਕੁ ਜਾਇਜ਼ ਹੈ ਸੋ ਨਿਊਜ਼ੀਲੈਂਡ ਵੀ ਜਿਹੜੀ ਔਸਤ ਆ ਔਸਤ ਕੱਢੀ ਆ ਇਹ ਨਿਊਜ਼ੀਲੈਂਡ ਵਾਲਿਆਂ ਨੇ ਭਾਈ ਜਿਹੜਾ ਵਿਆਹ ਦੇ ਉੱਤੇ ਜਿਹੜਾ ਖਰਚਾ ਹੈ ਇਹ ਤਕਰੀਬਨ $80,000-90,000 ਜਿਹੜਾ ਖਰਚਾ ਨਿਊਜ਼ੀਲੈਂਡ ਦੇ ਵਿੱਚ ਵਿਆਹ ਦੇ ਉੱਤੇ ਆ ਜਾਂਦਾ ਹੈ ਤਾਂ ਫਿਰ ਤੁਸੀਂ ਹੁਣ ਆਪ ਗੁਣਾ ਕਰ ਲਿਓ ਜਾਂ ਫਿਰ ਅੰਦਾਜ਼ੇ ਲਾ ਲਿਓ ਜੇ ਤਾਂ ਤੁਹਾਡੇ ਕੋਲ ਹੈਗਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਫਿਰ ਤਾਂ ਤੁਸੀਂ ਕਰ ਸਕਦੇ ਹਾਂ ਪਰ ਹੁਣ ਜੇ ਮੇਰੇ ਵਰਗਾ ਆਡੀਆਂ ਚੱਕ ਕੇ ਵੀ ਉਹਨੇ 80,000 ਲਾਇਆ ਸੀ ਮੈਂ ਹੁਣ 100,000 ਲਾ ਕੇ ਅਤੇ ਇਹ ਤੋਂ ਵਧੀਆ ਕਰਨਾ ਅਤੇ ਫਿਰ ਮੈਨੂੰ ਲੱਗਦਾ ਉੱਥੇ ਫਿਰ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਜਾਂਦੀ ਹੈ ਸੋ ਵਿਆਹਾਂ ਦੇ ਉੱਤੇ ਖਰਚੇ ਕਰਨੇ ਕਿੰਨੇ ਕੁ ਜਾਇਜ਼ ਨੇ ਵੀ ਕਿੰਨਾ ਕੁ ਖਰਚਾ ਕਰਨਾ ਚਾਹੀਦਾ ਅਤੇ ਕਿਹੜਾ ਜਾਇਜ਼ ਹੈ ਅਤੇ ਉਹਦੇ ਸੰਬੰਧ ਦੇ ਵਿੱਚ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਸਾਡੇ ਨਾਲ ਸਾਂਝ ਜਿਹੜੀ ਉਹ ਪਾ ਲੈਣੀ ਬਹੁਤ ਬਹੁਤ ਮਿਹਰਬਾਨੀ ਕਿਉਂਕਿ ਇਹੋ ਜਿਹੇ ਵਿਸ਼ੇ ਵੀ ਹੋਣੇ ਚਾਹੀਦੇ ਇਸ ਉੱਤੇ ਕਿਸੇ ਦਿਨ ਹੋਰ ਵੀ ਗੱਲਬਾਤ ਕਰਾਂਗੇ ਵੀ ਹੁਣ ਤਾਂ ਖਰਚਾ ਘੱਟ ਤੋਂ ਘੱਟ ਕਿਹਨੇ ਕੀਤਾ ਅਤੇ ਵੱਧ ਤੋਂ ਵੱਧ ਕਿਹਨੇ ਕੀਤਾ ਉਬਾਨੀਆਂ ਡਾਨੀਆਂ ਦਾ ਨਾਂ ਨਹੀਂ ਲੈਣਾ ਉਹਨਾਂ ਕੋਲ ਹੈਗੇ ਆ ਉਹ ਨਹੀਂ ਕਰੀ ਜਾਣੇ ਆ ਪਰ ਸਾਡੀ ਜਿਹੜੀ ਗੱਲਬਾਤ ਹੈ ਆਮ ਲੋਕਾਂ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਮੈਂ ਚਾਹੁੰਦਾ ਕਿ ਭਾਈ ਇਹੋ ਜਿਹੇ ਜਿਹੜੇ ਵਿਸ਼ੇ ਨੇ ਉਹਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਚਲੋ ਖੈਰ ਨੌਜਵਾਨ ਪੀੜ੍ਹੀ ਹੁੰਦੀ ਹੈ ਉਸ ਵੇਲੇ ਉਹ ਹਰ ਇੱਕ ਚੀਜ਼ ਕਰਨਾ ਚਾਹੁੰਦੀ ਹੈ ਵੀ ਇੱਦਾਂ ਵੀ ਹੋਣਾ ਚਾਹੀਦਾ ਇੱਦਾਂ ਵੀ ਹੋਣਾ ਚਾਹੀਦਾ ਉਹਨਾਂ ਨੂੰ ਵੀ ਨਿਰਾਸ਼ ਨਹੀਂ ਕਰ ਸਕਦੇ ਲੇਕਿਨ ਕੁਛ ਲਿਮਿਟ ਜਿਹੜੀਆਂ ਉਹ ਹੁੰਦੀਆਂ ਨੇ ਅਤੇ ਇਹਨਾਂ ਨੂੰ ਜਿੰਨਾ ਮਰਜ਼ੀ ਵਧਾ ਲਓ ਇਹ ਤਾਂ ਫਿਰ ਆਮ ਐਵਰੇਜ ਦੀ ਗੱਲ ਹਜੇ ਕਰ ਰਹੇ ਹਾਂ ਵੀ 70,000-80,000 ਜਾਂ 90,000 ਜਿਹੜਾ ਡਾਲਰ ਆ ਉਹ ਜਿਹੜਾ ਭਾਈ ਇੱਥੇ ਲੱਗ ਜਾਂਦਾ ਆ ਅਤੇ ਬਾਕੀ ਜਿਹੜੇ ਲਾਅ ਨੇ ਤੁਹਾਨੂੰ ਪਤਾ ਹੈ ਕਿ ਬਣ ਰਹੇ ਨੇ ਪਰ ਇੱਥੇ ਜਿਹੜੇ ਸ਼ਲਾਰੂ ਨੇ ਲਾਅ ਤਾਂ ਜਿਹੜੀ ਬਣਾ ਰਹੀ ਹੈ ਸਰਕਾਰ ਪਰ ਜਿਹੜੇ ਸ਼ਲਾਰੂ ਹਜੇ ਵੀ ਮੋਟਰ ਬਾਈਕ ਜਿਹੜੀਆਂ ਨੇ ਮੈਂ ਮੈਨੋਰੀਵਾ ਦੇਖ ਰਿਹਾ ਕਿ ਗ੍ਰੇਟ ਸਾਊਥ ਰੋਡ ਦੇ ਉੱਤੇ 10-12 ਜਿਹੜੇ ਉਹ ਮੋਟਰ ਬਾਈਕ ਜਿਹੜੇ ਉਹ ਬੱਚੇ ਆ ਉਹ ਹਜੇ ਤੱਕ ਉਹਨਾਂ ਨੂੰ ਨੱਥ ਨਹੀਂ ਪਾਈ ਗਈ ਉਹਨਾਂ ਦਾ ਹਜੇ ਵੀ ਉਨਾ ਹੀ ਡੇਂਜਰਸ ਆ ਉਹ ਸੜਕ ਦੇ ਉੱਤੇ ਜਿਹੜਾ ਮੋਰਲਾ ਟਾਇਰ ਚੱਕ ਕੇ ਤਾਂ ਫਿਰ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਚਲਾਉਂਦੇ ਨੇ ਜਿਗ ਜੈਗ ਕਰਦੇ ਨੇ ਅਤੇ ਇਹ ਜਿਹੜੀ ਇੱਕ ਆਮ ਜਿਹੜੇ ਫਿਰ ਜਿਹੜੇ ਬੱਚੇ ਨੇ ਉਹ ਉਹਨਾਂ ਨੂੰ ਦੇਖਦੇ ਨੇ ਫਿਰ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਵੀ ਉਹਨਾਂ ਨੂੰ ਜਦ ਕੁਛ ਨਹੀਂ ਹੋਇਆ ਤਾਂ ਸਾਨੂੰ ਕੀ ਹੋਣਾ ਸੋ ਇਹੋ ਜਿਹੇ ਸਖ਼ਤ ਕਾਨੂੰਨ ਜਿਹੜੇ ਬਣਾਉਣ ਦੀ ਲੋੜ ਆ ਸਰਕਾਰ ਨੂੰ ਸੋ ਮੈਨੂੰ ਲੱਗਦਾ ਸਰਕਾਰ ਦੇ ਵੀ ਹੁਣ ਥੋੜ੍ਹੇ ਦਿਨ ਰਹਿੰਦੇ ਨੇ ਇਸ ਸਰਕਾਰ ਦੇ ਤਿੰਨ ਭਾਈ ਰਲੇ ਹੋਏ ਨੇ ਇਹ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੇ ਸਖ਼ਤ ਫੈਸਲੇ ਹਜੇ ਹੋਰ ਵੀ ਲਏ ਜਾ ਰਹੇ ਨੇ ਮੈਂ ਪੜ੍ਹ ਰਿਹਾ ਸੀ ਵਿਸਟਨ ਪੀਟਰ ਹੋਣਾ ਨੇ ਐਂਜਲ ਫਸਟ ਪਾਰਟੀ ਤੋਂ ਜਿਹੜੇ ਨੇ ਲੀਡਰ ਨੇ ਕਿ ਨਿਊਜ਼ੀਲੈਂਡ ਦੀ ਜਿਹੜੀ ਇੱਥੋਂ ਦਾ PR ਹੈ ਜਿਹੜੀ ਉਹ ਹੋਰ ਵੀ ਜਿਹੜੀ ਆ ਉਹ ਮੁਸ਼ਕਿਲ ਹੋ ਜਾਣੀ ਹੈ ਮੁਸ਼ਕਿਲ ਕਰਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੁਝ ਗੱਲ ਕਹੀ ਸੀ ਮੈਨੂੰ ਹੁਣ ਯਾਦ ਨਹੀਂ ਪਰ ਮੈਂ ਪੂਰੀ ਗੱਲਬਾਤ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗਾ ਬੜੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਹੁਣ ਆ ਰਹੀਆਂ ਨੇ ਤਾਂ ਤੁਸੀਂ ਵੀ ਜ਼ਰੂਰ ਆਪਣਾ ਖਿਆਲ ਕਰਨਾ ਵੀ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਭਾਈ ਆਪਣਾ ਜਿਹੜਾ ਇੱਥੋਂ ਦਾ ਕਾਨੂੰਨ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਜ਼ਰੂਰ ਚੱਲਣਾ ਸੋ ਬਹੁਤ ਧੰਨਵਾਦ ਮੇਰੀਆਂ ਕੁਛ ਇਹੋ ਜਿਹੀਆਂ ਗੱਲਾਂ ਬਾਤਾਂ ਸਿਆਣਾ ਮੈਂ ਬਹੁਤਾ ਨਹੀਂ ਹੈ ਪਰ ਫਿਰ ਵੀ ਤੁਹਾਡਾ ਧੰਨਵਾਦ ਹੈ ਤੁਹਾਡੇ ਸਾਰਿਆਂ ਦਾ ਫੇਸਬੁੱਕ ਤੇ ਜਿੱਥੇ ਜਿੱਥੇ ਮਿੱਤਰ ਪਿਆਰੇ ਜੁੜੇ ਨਿਊਜ਼ੀਲੈਂਡ ਤੋਂ ਖੂਬਸੂਰਤ ਧਰਤੀ ਤੋਂ ਤੇ ਤੁਹਾਡਾ ਸਭ ਦਾ ਸਤਿਕਾਰ ਜੀ ਆਇਆਂ ਨੂੰ ਤੇ ਮੈਂ ਹੁਣ ਗਾਣੇ ਲਾ ਦਿਆਂ ਪੰਜ ਚਾਰ ਜਿਹੜੇ ਮਿੱਤਰ ਪਿਆਰੇ ਇਸ ਵੇਲੇ ਚਲਾ ਰਹੇ ਨੇ ਗੱਡੀਆਂ ਚਲਾ ਰਹੇ ਨੇ ਕੰਮ ਕਰ ਰਹੇ ਨੇ ਉਹ ਚਾਹੁੰਦੇ ਹੋਏ ਮਿੱਠੇ ਪਿਆਰੇ ਗੀਤ ਜਿਹੜੇ ਨੇ ਉਹਨਾਂ ਨੂੰ ਸੁਣਾਏ ਜਾਣ ਤੇ ਫੇਸਬੁੱਕ ਤੇ ਹੁਣ ਸੁਣਾਏ ਨਹੀਂ ਜਾਣੇ ਤੇ ਫਿਰ ਲਓ ਉਹਨਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਫਿਰ ਉਹ ਪੂਰੀਆਂ ਕਰੀਏ ਸੋ ਬਹੁਤ ਬਹੁਤ ਮਿਹਰਬਾਨੀ ਜਿੰਨੇ ਮਿੱਤਰ ਪਿਆਰੇ ਜੁੜੇ ਬਹੁਤ ਧੰਨਵਾਦ ਤੁਹਾਡਾ ਤੇ ਲਓ ਫਿਰ ਮਿੱਤਰੋ ਤੇ ਹੁਣ ਆਪਾਂ ਕਰਦੇ ਹਾਂ ਤੁਹਾਡੇ ਨਾਲ ਗਾਣਿਆਂ ਦੀ ਗੱਲਬਾਤ ਗਾਣੇ ਜਿਹੜੇ ਨੇ ਜਿਹੜੇ ਜਿਹੜੇ ਤੁਸੀਂ ਕਹਿਣੇ ਆਪਾਂ ਉਹ ਚਲਾ ਦੇਣੇ ਆ ਤੇ ਲਓ ਫਿਰ ਇੱਕ ਗੀਤ ਹੋਰ ਕੁਲਵਿੰਦਰ ਬਿੱਲੇ ਹੁਣਾਂ ਦਾ ਵੀ ਸੁਣ ਲਈਏ ਫਿਰ ਕਰਦੇ ਹਾਂ ਗੱਲ
ਜਰਾਂ ਦੇ ਨਾਲ ਜਿਵੇਂ ਨਿੱਕੇ ਨਿੱਕੇ ਬੋਰ ਵੇ ਸਾਡੇ ਨਾਲ ਤੇਰੀ ਸਾਡੀ ਤੇਰੇ ਨਾਲ ਤੌਰ ਵੇ ਜਰਾਂ ਦੇ ਨਾਲ ਜਿਵੇਂ ਨਿੱਕੇ ਨਿੱਕੇ ਬੋਰ ਵੇ ਸਾਡੇ ਨਾਲ ਤੇਰੀ ਸਾਡੀ ਤੇਰੇ ਨਾਲ ਤੌਰ ਵੇ ਲੱਗਦਾ ਨੀ ਪੈਰ ਸੱਚੀ ਪੂੰਜੇ ਜੱਟੀ ਦਾ ਹੱਸ ਕੇ ਬੁੱਲਾਂ ਦੇ ਵਿੱਚੋਂ ਕਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਹੱਸ ਕੇ ਜੇ ਗੱਲ ਬੇਸ ਲਿਸ਼ੂ ਲਿਸ਼ੂ ਕਰਦਾ ਤੇਰਾ ਵੀ ਨੇਚਰ ਜਮਾ ਸੇਮ ਮੇਰੇ ਬਾਰੇ ਗੱਲ ਕਰ ਵਾਲੀ ਕਹਿਣੋ ਪੂਰਾ ਜੱਟੀ ਵੀ ਨਾ ਸੰਗ ਦੀ ਖੁਸ਼ੀਆਂ ਚ ਰਹੇ ਸਾਡੀ ਲਾਈਫ ਜੱਟਾ ਲੰਘਦੀ ਖੁਸ਼ੀਆਂ ਚ ਰਹੇ ਸਾਡੀ ਲਾਈਫ ਜੱਟਾ ਲੰਘਦੀ ਪਹਿਲਾਂ ਨਾਲੋਂ ਖਿੜਗੀ ਗੁਲਾਬ ਵਰਗੀ ਹੁਣ ਤੇਰੇ ਨਾਲ ਨਖਰਾ ਵੇਖੈ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਹਾਟ ਵੀਟ ਭਾਵੇਂ ਦੇਖਣ ਨੂੰ ਦੋਵੇ ਗਹਿਣਿਆਂ ਤੋਂ ਵੱਧ ਚੰਨਾ ਆਉਂਦਾ ਤੇਰਾ ਮੋਵੇ ਨਾਲ ਕੰਗਣੀਆਂ ਦੇਖ ਬਾਹ ਗੋਰੀਆਂ ਚ ਤੂੰ ਹੀ ਨਾਲ ਰੀਲਾਂ ਚ ਵੇ ਤੂੰ ਹੀ ਐ ਸਟੋਰੀਆਂ ਚ ਕੁੜੀਆਂ ਚ ਚਿੱਤ ਮੇਰਾ ਲੱਗਣ ਗਿਆ ਉਹ ਦਿਲ ਮੇਰੇ ਵਿੱਚ ਜੱਟਾ ਬਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਓ ਪੇਕਿਆਂ ਦੇ ਪਿੰਡ ਵਾਲੇ ਸ਼ੌਂਕ ਨਾਲ ਪਲੀ ਦਾ ਨਖਰਾ ਨੀ ਮਾਨ ਜੱਟਾ ਮਿਸ਼ਰੀ ਦੀ ਡਲੀ ਦਾ ਉੱਚੇ ਪੂੰਚੇ ਰੱਖਾਂ ਸ਼ੌਂਕ ਨਾਲ ਹੀਲ ਤੋਂ ਖੜੀ ਵੇਰ ਕੰਨਾਂ ਵਿੱਚ ਦਿਸੇ ਜੱਟੀ ਮੀਲ ਤੋਂ ਢਾਲੀ ਵਾਲਾ ਤੇਰੀ ਵੀ ਤਾਂ ਢੋਰ ਬਣ ਗਈ ਓ ਫੁੱਲਾਂ ਜਿਹੀ ਕੂੰਜ ਵਿਆਹ ਕੇ ਲੈ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ ਬੇ ਪਿੱਛੇ ਰਹਿ ਕੀ ਗਿਆ
ਮੈਂ ਕਰਦਾ ਰਾਜਵੀਰ ਨੰਬਰ
ਓ ਰਾਜਵੀਰ
ਸਰ
ਵੈਲਕਮ ਰਾਜਵੀਰ
ਜੀ
ਇਹ ਨੇ ਮੇਰੇ ਦੋਸਤ ਦੀ ਬੇਟੀ ਜੋ ਲੰਡਨ ਤੋਂ ਆਏ
ਜੀ
ਜਿਨ੍ਹਾਂ ਬਾਰੇ ਆਪਣੀ ਫੋਨ ਤੇ ਗੱਲ ਹੋਈ
ਸੀ ਹੈਲੋ ਮਿਸਟਰ ਰਾਜਵੀਰ ਜੇਵਟਾ
ਜਵੰਦਾ
ਸੋਰੀ
ਸੋ ਰਾਜਵੀਰ ਮੈਂ ਚਾਹੁੰਦਾ ਤੁਸੀਂ ਇਹਨਾਂ ਨੂੰ ਫਾਦਰ ਸਾਹਿਬ ਨਾਲ ਮਿਲਾਓ ਇਸ ਬਹਾਨੇ ਪੰਜਾਬ ਵੀ ਦੇਖ ਲੈਣਗੇ
ਜੀ
ਤੇ ਇੱਕ ਆਨੈਸਟ ਪੁਲਿਸ ਅਫਸਰ ਤੇ ਰਿਸਰਚ ਵੀ ਪੂਰੀ ਹੋ ਜਾਏਗੀ
ਸ਼ੋਰ
ਰਾਈਟ ਓਕੇ
ਜੀ
ਨਮਸਕਾਰ ਨਿਊਜ਼ੀਲੈਂਡ, ਕਿਵੇਂ ਤੁਸੀਂ ਸਾਰੇ ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ। ਇੱਕ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਪਿਆਰੀ ਖੁਸ਼ਖਬਰੀ ਜੋ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਿਹਾ। ਅਸੀਂ ਆ ਰਹੇ ਹਾਂ ਨਿਊਜ਼ੀਲੈਂਡ ਟੂਰ 2025 ਲੈ ਕੇ, ਫੋਕ, ਸੂਫੀ ਤੇ ਰੂਹਾਨੀਅਤ ਦੇ ਨਾਲ ਆਪ ਸਭ ਨੂੰ ਲਬਰੇਜ਼ ਕਰਨ ਦੇ ਲਈ। 24 ਮਈ ਨੂੰ ਬੜੇ ਹੀ ਖੂਬਸੂਰਤ ਸ਼ਹਿਰ, ਮੇਰਾ ਮਨ ਪਸੰਦੀਦਾ ਸ਼ਹਿਰ ਆਕਲੈਂਡ, ਯਾਨੀ ਤੁਹਾਡੇ ਸ਼ਹਿਰ ਦੇ ਵਿੱਚ। ਦੋਸਤੋ, ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਮੇਰੇ ਲਈ ਇਹ ਹੈ ਕਿ ਮੈਂ ਪਹਿਲੀ ਵਾਰੀ ਨਿਊਜ਼ੀਲੈਂਡ ਟੂਰ ਤੇ, ਸੋਲੋ ਟੂਰ ਤੇ ਆ ਰਿਹਾ। ਸੋ ਉਮੀਦ ਕਰਦਾ ਕਿ ਤੁਸੀਂ ਬਹੁਤ ਸਾਰੀ ਮੁਹੱਬਤ, ਬਹੁਤ ਸਾਰਾ ਪਿਆਰ ਦਿਓਗੇ ਤੇ ਆਓ ਫਿਰ ਤੁਹਾਡਾ ਪਿਆਰ ਤੇ ਮੇਰੇ ਗੀਤਾਂ ਨੂੰ ਇਕੱਠਾ ਕਰਕੇ ਇਸ ਸ਼ਾਮ ਨੂੰ ਹੋਰ ਯਾਦਗਾਰ ਬਣਾਉਂਦੇ ਹਾਂ ਤੇ ਉਮੀਦ ਕਰਦਾ ਕਿ ਤੁਸੀਂ ਇਹ ਸ਼ਾਮ ਯਾਦ ਰੱਖੋਗੇ। ਥੈਂਕ ਯੂ ਵੈਰੀ ਮੱਚ
ਜੀ। ਬਿਲਕੁਲ ਦੋਸਤੋ, ਸੋ ਇਹ ਸੀ ਇੱਕ ਜਿਹੜਾ ਸੰਦੇਸ਼ ਲਖਵਿੰਦਰ ਬਡਾਲੀ ਹੋਣਾ ਵੱਲੋਂ ਕਿ ਭਾਈ ਮੈਂ ਆ ਰਿਹਾ ਆਕਲੈਂਡ, ਤੇ ਪਹਿਲਾਂ ਆਏ ਨੇ ਆਪਣੇ ਫਾਦਰ ਸਾਹਿਬ ਨਾਲ ਜ਼ਰੂਰ ਆਏ ਨੇ, ਲੇਕਿਨ ਇਸ ਬਾਰ ਕਹਿੰਦੇ ਨੇ ਕਿ ਮੈਂ ਇਕੱਲਾ ਹੀ ਆ ਰਿਹਾ ਭਾਈ, ਤੇ ਤੁਸੀਂ ਮੇਰਾ ਜ਼ਰੂਰ ਸਾਥ ਦਿਓ। ਸੋ ਇਹ 24 ਤਰੀਕ ਨੂੰ ਇਹ ਜਿਹੜਾ ਸ਼ੋਅ ਹੈ ਆਕਲੈਂਡ ਦੇ ਵਿੱਚ ਹੋਣਾ ਹੈ, ਤੇ ਤੁਸੀਂ ਆਪਣਾ ਸਮਾਂ ਜ਼ਰੂਰ ਕੱਢ ਲੈਣਾ। ਮੇਰੇ ਖਿਆਲ ਟਿਕਟਾਂ ਜਿਹੜੀਆਂ ਨੇ, ਪਾਲ ਵੀਰ ਜੀ ਹਨ, ਉਹਨਾਂ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਜਿਹੜਾ ਉਹ ਕਰ ਲੈਣਾ। ਬਹੁਤ ਬਹੁਤ ਧੰਨਵਾਦ ਹੈ ਪ੍ਰਦੀਪ ਤੁਹਾਡਾ ਵੀ ਪ੍ਰਦੀਪ ਹੁਣੇ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਨੇ ਸੋ ਧੰਨਵਾਦ ਕਰਦੇ ਨੇ ਬਹੁਤ ਮਿਹਰਬਾਨੀ ਹੈ ਕਿਉਂਕਿ ਹੌਸਲਾ ਅਫਜ਼ਾਈ ਵੀ ਇੱਕ ਬੜੀ ਚੀਜ਼ ਹੁੰਦੀ ਹੈ ਚਾਹੇ ਅਸੀਂ ਕਰੀਏ ਚਾਹੇ ਕੋਈ ਹੋਰ ਕਰੇ ਫਿਰ ਉਹ ਜਿਹੜੀ ਹੌਸਲਾ ਅਫਜ਼ਾਈ ਆ ਕਿਸੇ ਨੂੰ ਵੀ ਜਿਹੜਾ ਥਾਪੜਾ ਆ ਉਹ ਬੜਾ ਜ਼ਰੂਰੀ ਹੁੰਦਾ ਹੈ ਕੋਈ ਮੋਢੇ 'ਤੇ ਜਾਂ ਪਿੱਠ 'ਤੇ ਕੋਈ ਥਾਪੜਾ ਜਦੋਂ ਦੇ ਦਿੰਦਾ ਹੈ ਫਿਰ ਉਹਦੇ ਨਾਲ ਜਿਹੜੀ ਹੈ ਤੁਹਾਡਾ ਹੌਸਲਾ ਜਿਹੜਾ ਹੋਰ ਵੀ ਹੋ ਜਾਂਦਾ ਹੈ ਲੇਕਿਨ ਜਿਹੜੀਆਂ ਗੱਲਾਂ ਬਾਤਾਂ ਨੇ ਸਮਾਜ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਨਾਲ ਜਾਣੂ ਹੋਣਾ ਸਾਨੂੰ ਬੜਾ ਜ਼ਰੂਰੀ ਹੁੰਦਾ ਕਿਉਂਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀਆਂ ਕੁਰੀਤੀਆਂ ਜਿਹੜੀਆਂ ਕੋਈ ਕਮੀਆਂ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਨੂੰ ਫਿਰ ਆਪਾਂ ਦੇਖਦੇ ਹੋਏ ਉਹਨਾਂ ਤੋਂ ਸਿੱਖਣ ਦੀ ਆਪਾਂ ਕੋਸ਼ਿਸ਼ ਕਰੀਏ ਨਾ ਕਿ ਆਪਾਂ ਉਹ ਤੋਂ ਜੈਲਸ ਕਰੀਏ ਕੋਈ ਚੀਜ਼ ਗਲਤ ਹੋ ਜਾਂਦੀ ਹੈ ਉਹ ਹੋ ਜਾਂਦੀ ਹੈ ਹੋ ਗਈ ਲੇਕਿਨ ਉਸ ਤੋਂ ਆਪਾਂ ਜਦੋਂ ਸਿੱਖਦੇ ਹਾਂ ਜਦੋਂ ਵੀ ਇਹ ਚੀਜ਼ ਗਲਤ ਇੱਦਾਂ ਹੋ ਗਈ ਸੀ ਉਹ ਤੋਂ ਬਾਅਦ ਦੁਬਾਰਾ ਨਾ ਹੋਵੇ ਤੀਜੀ ਵਾਰ ਤਾਂ ਜਮੇ ਨਹੀਂ ਹੋਣੀ ਚਾਹੀਦੀ ਦੂਜੀ ਵਾਰੀ ਫਿਰ ਤੁਸੀਂ ਸ਼ਾਇਰ ਕਿਤੇ ਅਣਗਹਿਲੀ ਕਰ ਜਾਓ ਤੀਜੀ ਵਾਰੀ ਤਾਂ ਫਿਰ ਜਮੇ ਨਹੀਂ ਹੋਣੀ ਚਾਹੀਦੀ ਫਿਰ ਇਹਦਾ ਮਤਲਬ ਫਿਰ ਤੁਸੀਂ ਸਿੱਖੇ ਨਹੀਂ ਸੋ ਸਿੱਖਣਾ ਬੜਾ ਜ਼ਰੂਰੀ ਹੈ ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ ਹੈ ਸੋ ਧੰਨਵਾਦ ਹੈ ਤੁਹਾਡਾ ਸਾਰਿਆਂ ਮਿੱਤਰਾਂ ਦਾ ਅਤੇ ਪ੍ਰਦੀਪ ਜੀ ਆ ਮੈਨੂੰ ਲੱਗਦਾ ਲਿਖ ਕੇ ਵੀ ਕੁਝ ਭੇਜੋ ਇੱਦਾਂ ਨਾ ਫਿਰ ਆਪਾਂ ਜ਼ਰੂਰ ਉਹ ਵੀ ਸਾਂਝਾ ਕਰੀਏ ਅਤੇ ਨਾਲ ਨਾਲ ਲਿਖਦੇ ਵੀ ਨੇ ਆਪਣੀ ਕਵਿਤਾ ਰਾਹੀਂ ਜਾਂ ਫਿਰ ਆਪਣੀਆਂ ਕੋਈ ਚਾਰ ਲਾਈਨਾਂ ਜਿਹੜੀਆਂ ਨੇ ਉਹ ਵੀ ਜ਼ਰੂਰ ਲਿਖ ਕੇ ਭੇਜਣਾ ਫਿਰ ਆਪਾਂ ਜ਼ਰੂਰ ਆਉਂਦੇ ਸਮਿਆਂ ਦੇ ਵਿੱਚ ਜ਼ਰੂਰ ਸਾਂਝੀਆਂ ਕਰਾਂਗੇ ਸੋ ਮਿੱਤਰੋ ਅਤੇ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਸਾਡੇ ਨਿਊਜ਼ੀਲੈਂਡ ਦੀ ਸੋ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਬੜੇ ਮਾਣ ਵਾਲੀ ਗੱਲ ਹੋ ਜਾਂਦੀ ਜਦੋਂ ਫਿਰ ਓਲੰਪੀਅਨ ਹਾਕੀ ਖਿਡਾਰਨ ਗੁਰਜੀਤ ਕੌਰ ਹੋਣਾ ਦਾ ਜਿਹੜਾ ਉਹ ਤੱਕਨੀਨੀ ਵਿਖੇ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਬਹੁਤ ਹੀ ਅਚੀਵਮੈਂਟ ਜਿਹੜੀਆਂ ਜਦੋਂ ਹੁੰਦੀਆਂ ਨੇ ਖਾਸ ਕਰਕੇ ਸਾਡੀਆਂ ਧੀਆਂ ਧਿਆਣੀਆਂ ਜਿਹੜੀਆਂ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਜਿਹੜਾ ਉਹ ਬੜਾ ਹੀ ਜ਼ਰੂਰੀ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਇੱਥੇ ਆ ਕਹਿੰਦੇ ਆ ਵੀ ਨਿਆਣਿਆਂ ਨੂੰ ਜਿਹੜਾ ਮੈਥ ਆ ਬੜਾ ਤੰਗ ਕਰਦਾ ਆ ਇਹ ਜਿਹੜੀ ਖਬਰ ਮੈਂ ਪੜ੍ਹ ਰਿਹਾ ਸੀ ਸੋ ਅਗਲੇ ਹਫ਼ਤੇ ਆਉਣ ਵਾਲੇ ਜਿਹੜੇ ਬਜਟ ਦੇ ਵਿੱਚ ਕਹਿੰਦੇ ਨਿਊਜ਼ੀਲੈਂਡ ਸਰਕਾਰ ਨੇ ਪ੍ਰਾਇਮਰੀ ਅਤੇ ਇੰਟਰਮੀਡੀਏਟ ਸਕੂਲਾਂ ਦੇ ਵਿੱਚ ਜਿਹੜੀ ਗਣਿਤ ਦੀ ਜਿਹੜੀ ਸਿੱਖਿਆ ਨੂੰ ਉਹ ਮਜ਼ਬੂਤ ਬਣਾਉਣ ਦੇ ਲਈ $100 million ਜਿਹੜਾ ਆ ਉਹ ਖਰਚਣ ਦੀ ਘੋਸ਼ਣਾ ਜਿਹੜੀ ਕੀਤੀ ਹੈ ਸੋ ਚਲੋ $100 million ਤਾਂ ਚਲੋ ਖਰਚ ਦੇਣਾ ਉਹਦੇ ਲਈ ਜਿਹੜਾ ਪਲਾਨ ਆ ਉਹ ਕਿੱਦਾਂ ਹੋਣਾ ਆ ਸੋ ਇੱਕ ਪ੍ਰੀ ਬਜਟ ਘੋਸ਼ਣਾ ਦੇ ਵਿੱਚ ਸਿੱਖਿਆ ਮੰਤਰੀ ਐਰਕਾ ਹੋਣਾ ਨੇ ਇਹ ਦੱਸਿਆ ਕਿ ਇਹਨਾਂ ਵਿੱਚੋਂ 55 million ਦੀ ਜਿਹੜੀ ਰਕਮ ਹੈ ਉਹ 143 ਪੂਰੇ ਸਮੇਂ ਦੇ ਗਣਿਤ ਦੇ ਲਈ ਅਧਿਆਪਕਾਂ ਦੀ ਭਰਤੀ ਦੇ ਲਈ ਲਗਾਈ ਜਾਣੀ ਹੈ ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਅਧਿਆਪਕ ਨੇ ਉਹ ਵਧਾਏ ਜਾਣੇ ਆ ਗਣਿਤ ਦੇ ਲਈ ਪ੍ਰੋਬਲਮ ਆਉਂਦੀ ਹੈ ਜਿਹੜੇ ਬੱਚਿਆਂ ਨੂੰ ਅਤੇ ਫਿਰ ਉਹਨਾਂ ਦਾ ਜਿਹੜਾ ਉਹ ਐਕਸਟਰਾ ਟਾਈਮ ਜਾਂ ਫਿਰ ਕਿੱਦਾਂ ਆ ਉਹਨਾਂ ਨੂੰ ਪੜ੍ਹਾਇਆ ਜਾਣਾ ਹੈ ਸੋ ਉਹਦੇ ਲਈ ਜਿਹੜਾ ਬਜਟ ਆ ਉਹ $100 million ਜਿਹੜਾ ਆ ਉਹ ਸਰਕਾਰ ਨੇ ਚਲੋ ਚੰਗੀ ਗੱਲ ਹੈ ਭਾਈ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਾਂਗੇ ਜਿਹੜੇ ਸਾਡੇ ਨਿਊਜ਼ੀਲੈਂਡ ਦੇ ਬੱਚੇ ਨੇ ਇਹ ਵਿਦੇਸ਼ਾਂ ਦੇ ਵਿੱਚ ਜਦੋਂ ਇੱਥੋਂ ਗ੍ਰੈਜੂਏਟ ਹੋ ਜਾਂਦੇ ਨੇ ਜਿਹੜੀ ਅਗਲੀ ਪੜ੍ਹਾਈ ਹੈ ਉਹ ਪੜ੍ਹਾਈ ਜਿਹੜੀ ਹੈ ਫਿਰ ਉਹ ਕਹਿੰਦੇ ਨੇ ਭਾਈ ਆਸਟ੍ਰੇਲੀਆ ਜਾਂ ਫਿਰ ਅਮਰੀਕਾ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉੱਥੇ ਦਾ ਸਟੇਟਸ ਜਿਹੜਾ ਆ ਉਹ ਵੱਡਾ ਆ ਵਧੀਆ ਆ ਤਾਂ ਫਿਰ ਅਸੀਂ ਦੁਨੀਆਂ ਭਰ ਦੇ ਵਿੱਚ ਕੰਮ ਕਰ ਸਕਦੇ ਹਾਂ ਸੋ ਇਹ ਇੱਕ ਚਲੋ ਉਪਰਾਲਾ ਜਿਹੜਾ ਆ ਇਹਦੇ ਲਈ ਪੈਸੇ ਖਰਚਣੇ ਬੜੇ ਜ਼ਰੂਰੀ ਆ ਅਤੇ ਇੱਕ ਥੋੜ੍ਹਾ ਜਿਹਾ ਕ੍ਰਾਈਮ ਜਿਹੜਾ ਆ ਉਸ ਨੂੰ ਘੱਟ ਕਰਨ ਦੀ ਜਿਹੜੀ ਜਿਹੜੀ ਇਹ ਸਰਕਾਰ ਆ ਉਹ ਥੋੜ੍ਹੀ ਜਿਹੀ ਹਜੇ ਉਨੀ ਕਾਨੂੰਨ ਜਿਹੜੇ ਨੇ ਉਹ ਸਖ਼ਤ ਨਹੀਂ ਬਣਾ ਸਕੀ ਪਰ ਕ੍ਰਾਈਮ ਜਿਹੜਾ ਆ ਉਸ ਨੂੰ ਵੀ ਘੱਟ ਕਰਨ ਦੀ ਜਿਹੜੀ ਤਜਵੀਜ਼ ਆ ਉਹ ਜ਼ਿਆਦਾ ਇਹਨਾਂ ਨੂੰ ਦੇਣੀ ਚਾਹੀਦੀ ਹੈ ਸੋ ਇਸ ਕਰਕੇ ਜਿਹੜੇ ਲੋਕ ਆ ਉਹ ਇੱਥੇ ਆਪਣਾ ਸੇਫ ਰਹਿਣ ਅਤੇ ਨਾਲ ਹੀ ਨਾਲ ਦੋਸਤੋ ਪਰ ਜਿਹੜਾ ਟਰੰਪ ਆ ਦੇਖੋ ਸਰਪੰਚ ਜਦੋਂ ਬਣ ਜਾਂਦਾ ਜਿਹੜੀ ਚੀਨ ਦੀ ਗੱਲ ਕਰਦੇ ਆ ਨਾ ਚਾਈਨਾ ਦੇ ਨਾਲ ਪੂਰੀ ਗੱਠਬੰਦੀ ਕਰਦੇ ਨੇ ਭਾਈ ਟਰੰਪ ਸਾਹਿਬ ਅਤੇ ਮੈਂ ਇੱਥੇ ਤੁਹਾਨੂੰ ਦਿਖਾਲਦਾ ਇਹਨਾਂ ਨੇ ਜਿਹੜਾ ਆਪਣਾ ਕੀ ਕਹਿੰਦੇ ਇਹਨੂੰ ਟੈਰਫ ਜਿਹੜਾ ਆ ਉਹ ਮੈਂ ਲੱਗਦਾ ਬਿਲਕੁਲ ਹੀ ਫ੍ਰੀ ਕਰ ਦਿੱਤਾ ਹੈ ਚਾਈਨਾ ਦੇ ਨਾਲ ਜਿਹੜੀ ਆ ਇਹਨਾਂ ਨੇ ਕਾਫੀ ਗੱਠਬੰਦੀ ਜਿਹੜੀ ਆ ਉਹ ਕਰ ਲਈ ਆ ਅਮਰੀਕਾ ਅਤੇ ਚੀਨ ਦੇ ਵਿਚਾਲੇ ਵਪਾਰ ਸਮਝੌਤੇ 'ਤੇ ਜਿਹੜੀ ਬਣੀ ਸਹਿਮਤੀ ਆ ਦੋਵਾਂ ਦੇਸ਼ਾਂ ਨੇ ਟੈਰਫ 'ਚ ਦੇ ਵਿੱਚ 115% ਕਟੌਤੀ ਦਾ ਐਲਾਨ ਕਰ ਦਿੱਤਾ ਹੈ ਸੋ ਨਿਊਜ਼ੀਲੈਂਡ ਜੇ ਗੱਲ ਕਰੀਏ ਭਾਰਤ ਦੇ ਨਾਲ ਸੰਬੰਧ ਕਹਿੰਦੇ ਨੇ ਕਿ ਕਾਫੀ ਸੁਖਾਵੇਂ ਜਿਹੜੇ ਨੇ ਹੋ ਜਾਣੇ ਨੇ ਆਉਂਦੇ ਸਮੇਂ ਦੇ ਵਿੱਚ ਸਿੱਧੀਆਂ ਉਡਾਣਾਂ ਜਿਹੜੀਆਂ ਨੇ ਉਹ ਭਾਰਤ ਨੂੰ ਜਿਹੜੀਆਂ ਜਾਣੀਆਂ ਪਰ ਹਜੇ ਲੱਗ ਜਾਣੇ 2 ਸਾਲ ਹਜੇ ਤਾਂ ਨਹੀਂ ਜਾਂਦੀਆਂ ਪਰ ਲੇਕਿਨ ਗੱਲਬਾਤ ਜਿਹੜੀ ਆ ਕਹਿੰਦੇ ਨੇ ਭਾਈ ਚੰਗੀ ਹੋਈ ਆ ਟਰੇਡ ਦੇ ਮਸਲੇ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਆ ਮੈਂ ਲੱਗਦਾ ਵੀ ਟਰੇਡ ਫਰੀ ਜਿਹੜਾ ਸਮਾਨ ਹੈ ਤੁਸੀਂ ਉਹ ਵੀ ਇੱਥੇ ਮੰਗਾ ਸਕੋਗੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਹੋਈਆਂ ਨੇ ਅਤੇ ਬਾਕੀ ਖਬਰਾਂ ਜਿੱਦਾਂ ਆਈਆਂ ਫਿਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਚੱਲਾਂਗੇ ਅਤੇ ਨਾਲ ਨਾਲ ਜੇ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਜੇ ਮੈਂ ਪਹਿਲਾਂ ਕੀਤੀ ਸੀ ਕਾਫੀ ਰੌਲਾ ਪੈ ਜਾਂਦਾ ਸੋਸ਼ਲ ਮੀਡੀਆ 'ਤੇ ਨਾ ਵੀ ਸਾਡੇ ਕੋਲ ਜੇ ਭਾਰਤ ਦਾ ਸਾਡਾ ਜਿਹੜਾ ਪਾਇਲਟ ਆ ਉੱਥੇ ਪਾਕਿਸਤਾਨ ਵਾਲਿਆਂ ਨੇ ਉੱਥੇ ਜੀ ਉਹਨਾਂ ਨੂੰ ਉਸਨੂੰ ਬੰਦੀ ਬਣਾ ਲਿਆ, ਜੇ ਕਰ ਲਿਆ, ਵੋ ਕਰ ਲਿਆ, ਪਰ ਉੱਥੋਂ ਦੇ ਜਿਹੜੇ ਆਈ ਪੀ ਐਸ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਗੱਲ ਕਹੀ ਹੈ ਕਿ ਭਾਈ ਸਾਡੇ ਕੋਲ ਭਾਰਤ ਦਾ ਕੋਈ ਵੀ ਪਾਇਲਟ ਨਹੀਂ ਹੈ। ਪਾਕਿਸਤਾਨ ਨੇ ਇਹ ਆਪਣਾ ਕਬੂਲਿਆ, ਕਿਹਾ ਕਿ ਇਹ ਸਭ ਸੋਸ਼ਲ ਮੀਡੀਆ ਪ੍ਰਚਾਰ ਹੈ ਅਤੇ ਇਹਦੇ ਉੱਤੇ ਕੋਈ ਸੱਚਾਈ ਨਹੀਂ ਹੈ। ਸੋ ਇਹ ਚੰਗੀ ਗੱਲ ਹੈ ਭਾਈ, ਮੋਹੀ ਕਹਿੰਦਾ ਵੀ ਸੋਸ਼ਲ ਮੀਡੀਆ ਜਿਹੜਾ ਆ ਪਹਿਲਾਂ ਵੀ ਜ਼ਿਕਰ ਕੀਤਾ ਇਹਦੇ ਉੱਤੇ ਵੀ ਭਾਈ ਤੁਸੀਂ ਕੰਮ ਕਰਿਓ, ਜਿਹੜਾ ਸਕੂਲੀ ਬੱਚੇ ਆ 16 ਸਾਲਾਂ ਤੋਂ ਥੱਲੇ ਦੇ ਉਹਨਾਂ ਦੇ ਲਈ ਸੋਸ਼ਲ ਮੀਡੀਆ ਜਿਹੜਾ ਉਹ ਬੈਨ ਹੋਣਾ ਚਾਹੀਦਾ ਆ। ਅਤੇ ਇਹ ਇੱਕ ਬਿੱਲ ਜਿਹੜਾ ਉਹ ਰੱਖਿਆ ਗਿਆ, ਹੁਣ ਇਹਨੂੰ ਪਾਸ ਕਰਾਉਣਾ ਕਿੱਦਾਂ ਕਰਨਾ, ਤੁਹਾਡੀ ਕੀ ਰਾਏ ਆ, ਤੁਸੀਂ ਕੀ ਸੋਚਦੇ ਹੋ, ਤਾਂ ਫਿਰ ਇਹ ਤੁਸੀਂ ਵੀ ਇਹਦੇ ਉੱਤੇ ਨਜ਼ਰ ਜਿਹੜੀ ਆ ਉਹ ਜ਼ਰੂਰ ਰੱਖਣੀ। ਸੋ ਦੋਸਤੋ ਪੈਸੇ ਬਥੇਰੇ ਨੇ, ਪੈਸਿਆਂ ਦੀ ਵੀ ਗੱਲ ਕੀਤੀ ਆਪਾਂ ਪਹਿਲਾਂ ਵਿਆਹਾਂ 'ਤੇ ਜਾਂ ਫਿਰ ਕਿਤੇ ਹੋਰ 'ਤੇ, ਕਹਿੰਦੇ ਨੇ ਪੈਸਾ ਤਾਂ ਸਹੂਲਤਾਂ ਨਾਲ ਜਿਉਣ ਦੇ ਲਈ ਹੁੰਦਾ ਆ, ਖੁਸ਼ ਰਹਿਣ ਲਈ ਤਾਂ ਇੱਕ ਚੰਗੇ ਹਮ ਸਫ਼ਰ ਦਾ ਹੋਣਾ ਬੜਾ ਜ਼ਰੂਰੀ ਹੁੰਦਾ। ਕਿਆ ਬਾਤ, ਬਿਲਕੁਲ। ਸੋ ਸਭ ਕੁਝ ਪੈਸਾ ਨਹੀਂ ਹੁੰਦਾ, ਅਤੇ ਨਾਲ ਤੁਹਾਡੇ ਜਿਉਣ ਦੇ ਲਈ ਇੱਕ ਵਧੀਆ ਹਮ ਸਫ਼ਰ, ਤੁਹਾਡੇ ਵਧੀਆ ਦੋਸਤ, ਵਧੀਆ ਪਰਿਵਾਰ ਉਹ ਤੁਹਾਡੇ ਨਾਲ ਹੋਣਾ ਚਾਹੀਦਾ। ਪਰ ਲੇਕਿਨ ਪੈਸਾ ਸਾਰਾ ਕੁਛ ਨਹੀਂ ਹੁੰਦਾ, ਠੀਕ ਹੈ। ਪੈਸੇ ਨਾਲ ਤੁਸੀਂ ਵਧੀਆ ਚੀਜ਼ਾਂ ਕੋਈ ਆਪਣੀਆਂ ਖਰੀਦ ਸਕਦੇ ਹੋ, ਪਰ ਜਿਹੜੀਆਂ ਜ਼ਰੂਰਤਾਂ ਉਹ ਤਾਂ ਪੂਰੀਆਂ ਹੋ ਜਾਂਦੀਆਂ, ਜਿਹੜੀਆਂ ਖੁਆਇਸ਼ਾਂ ਆ ਫਿਰ ਉਹ ਤੁਸੀਂ ਪੈਸੇ ਨਾਲ ਉਨੀਆਂ ਕੁ ਪੂਰੀਆਂ ਕਰ ਲਓਗੇ, ਲੇਕਿਨ ਜ਼ਰੂਰਤਾਂ ਜਿਹੜੀਆਂ ਨੇ ਉਹ ਬਿਨਾਂ ਪੈਸੇ ਤੋਂ ਪੂਰੀਆਂ ਹੋ ਜਾਂਦੀਆਂ ਨੇ, ਅਗਰ ਤੁਸੀਂ ਇਹ ਕਰਨੀਆਂ ਚਾਹੁੰਦੇ ਹੋ। ਸੋ ਖੈਰ ਦੋਸਤੋ, ਤਕਰੀਬਨ ਸਮਾਂ ਵੀ ਨੱਠਦਾ ਜਾ ਰਿਹਾ, ਡੇਢ ਘੰਟੇ ਦਾ ਪਤਾ ਨਹੀਂ ਲੱਗਦਾ ਵੀ ਕਦੋਂ ਖਤਮ ਹੋ ਗਿਆ। ਚਲੋ ਇੱਕ ਗੀਤ ਸੁਣ ਲੈਂਦੇ, ਫਿਰ ਕਦੋਂ ਗੱਲਾਂ ਜਿਹੜੀਆਂ ਹੋਰ ਤੁਹਾਡੇ ਨਾਲ ਕਰਾਂਗੇ। ਪਰ ਸਾਡਾ ਸਟੂਡੀਓ ਦਾ ਫੋਨ ਨੰਬਰ 815-8100, ਤੇ ਲਓ ਫਿਰ ਥੋੜ੍ਹਾ ਜਿਹਾ ਮੂਡ ਚੇਂਜ ਕਰੀਏ, ਆ ਲਓ।
ਕਣਕ ਕਹੀਰੀਏ ਫਸਲ ਤੇਰੇ ਕਰ ਦੇ ਤੂੰ ਭਾਵੇਂ ਸਾਡੀ ਗੱਲ ਨਾ ਸੁਣੇ ਪਰ ਅਸੀਂ ਤੇਰੇ ਤੇ ਮਰਦੇ ਤੂੰ ਆਕੇ ਤੇ ਵੱਢ ਕੇ ਕਣਕਾਂ ਗੱਢ ਦਿਆਂਗਾ ਮਹਿੰਦੀ ਤੂੰ ਆਕੇ ਤੇ ਵੱਢ ਕੇ ਕਣਕਾਂ ਗੱਢ ਦਿਆਂਗਾ ਮਹਿੰਦੀ
ਦੋਸਤੋ ਤੇ ਆਹੀ ਨਾਲ ਢਿੱਲੋਂ ਸਾਹਿਬ ਅਵਤਾਰ ਸਿੰਘ ਢਿੱਲੋਂ ਹੁਣੀ ਲਿਖਦੇ ਆ ਕੁਝ ਲਾਈਨਾਂ ਲਿਖਦੇ ਆ ਸੋ ਬਹੁਤ ਧੰਨਵਾਦ ਹੈ ਤੁਹਾਡਾ ਕਹਿੰਦੇ ਨੇ ਕਿ ਜੇ ਹੁਣ ਫੇਰ ਜੰਗ ਹਿੰਦ ਤੇ ਪਾਕ ਦੇ ਵਿੱਚ ਹੋਈ ਤਾਂ ਲਹੂ ਨਾਲ ਭਿੱਜ ਪੰਜਾਬ ਨੇ ਜਾਣਾ ਏ ਢਿੱਲੋਂ ਦੋਵੇਂ ਪਾਸੇ ਪੁੱਤ ਮਾਵਾਂ ਦੇ ਮਰਨੇ ਨੇ ਰਾਜਨੀਤੀ ਕਰਨ ਵਾਲਿਆਂ ਦਾ ਕੀ ਜਾਣਾ ਏ ਕਦੇ ਬੰਬ ਨਹੀਂ ਚੱਲਿਆ ਇਹਨਾਂ ਦੇ ਘਰ ਦੇ ਮੋਹਰੇ ਕਿਉਂਕਿ ਅੱਤਵਾਦੀ ਖੁਦ ਇਹਨਾਂ ਦਾ ਲਾਣਾ ਏ ਜਨਤਾ ਦੀਆਂ ਅੱਖਾਂ ਉੱਤੇ ਨਫ਼ਰਤ ਦੀ ਬੰਨ ਪੱਟੀ ਇਹਨਾਂ ਤਾਂ ਸ਼ਾਮ ਨੂੰ ਇੱਕੋ ਥਾਲੀ ਦੇ ਵਿੱਚ ਖਾਣਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਸੋ ਕਾਫ਼ੀ ਡਰਾਮੇ ਜਿਹੜੇ ਨੇ ਇਹ ਹੁੰਦੇ ਨੇ ਰਾਜਨੀਤੀ ਦੇ ਵਿੱਚ ਪਰ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਆਪਣਾ ਦਿਮਾਗ ਅਤੇ ਆਪਣਾ ਉਹ ਸਾਰਾ ਕੁਛ ਨਾ ਖੋਲ੍ਹ ਕੇ ਰੱਖਣ ਦੀ ਲੋੜ ਆ ਸੋ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਹੈ ਤੇ ਲੋ ਦੋਸਤੋ ਸਮਾਂ ਇਜਾਜ਼ਤ ਨਹੀਂ ਦੇ ਦਿਆ ਇੱਕ ਗੀਤ ਚੱਲਦੇ ਚੱਲਦੇ ਮੈਂ ਇੱਕ ਹੋਰ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਫੇਰ ਮੈਂ ਤੁਹਾਡੇ ਤੋਂ ਛੁੱਟੀਆਂ ਲੈ ਲੈਣੀਆਂ ਅਗਲੇ ਹਫ਼ਤੇ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਮੈਂ ਹਾਜ਼ਰ ਹੋ ਜਾਊਂਗਾ ਅਤੇ ਬਸ ਤੁਸੀਂ ਆਪਣਾ ਖਿਆਲ ਰੱਖਣਾ ਮਿੱਤਰੋ ਅਤੇ ਜਿਹੜੇ ਜਿਹੜੇ ਵੀ ਕੋਈ ਖਾਸ ਹੋਰ ਕੋਈ ਵੀ ਮੁੱਦੇ ਆ ਜਾਂ ਹੋਰ ਕੋਈ ਵੀ ਗੱਲਬਾਤ ਹੈ ਜ਼ਰੂਰ ਮੈਨੂੰ ਟੈਕਸਟ ਤੁਸੀਂ ਕਰ ਦੇਣਾ ਅਤੇ ਆਪਾਂ ਉਹਨਾਂ ਉੱਤੇ ਗੱਲਬਾਤ ਜਿਹੜੀ ਆ ਉਹ ਕਰਨ ਲਈ ਪੂਰੇ ਤਿਆਰ ਰਹਿੰਦੇ ਹਾਂ ਪਰ ਇਹ ਹੋਣੇ ਵੀ ਚਾਹੀਦੇ ਆ ਕੋਈ ਸਮਾਜ ਦੀ ਗੱਲ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਸਾਡਾ ਇਹ ਫਰਜ਼ ਬਣਦਾ ਕਿ ਭਾਈ ਅਸੀਂ ਕੁਝ ਇਹਦੇ ਉੱਤੇ ਗੱਲਬਾਤ ਜਿਹੜੀ ਕਰ ਸਕੀਏ ਬਹੁਤ ਮਿਹਰਬਾਨੀ ਹੈ ਅਤੇ ਲਓ ਇੱਕ ਹੋਰ ਮੈਂ ਨਾਲ ਹੀ ਹੁਣ ਪੇਸ਼ ਕਰਦਾ ਹੈ ਸਮਾਂ ਮੇਰੇ ਕੋਲ ਮਹਿਮੂਦ ਦਰਵੇਸ਼ ਅੱਛਾ ਜੰਗ ਕਹਿੰਦੇ ਅੱਛਾ ਉਹ ਲਿਖ ਕੇ ਬਾਈ ਭੇਜਦੇ ਨੇ ਕਿ ਜੰਗ ਖਤਮ ਹੋ ਜਾਵੇਗੀ ਆਗੂ ਆਪਸ ਦੇ ਵਿੱਚ ਹੱਥ ਮਿਲਾਉਣਗੇ ਬੁੱਢੀ ਮਾਂ ਆਪਣੇ ਸ਼ਹੀਦ ਪੁੱਤ ਨੂੰ ਉਡੀਕਦੀ ਰਹੇਗੀ ਕੋਈ ਮੁਟਿਆਰ ਆਪਣੇ ਕੰਤ ਨੂੰ ਉਡੀਕਦੀ ਰਹੇਗੀ ਅਤੇ ਬੱਚੇ ਆਪਣੇ ਸੂਰਮੇ ਪਿਓ ਨੂੰ ਉਡੀਕਦੇ ਰਹਿਣਗੇ ਮੈਨੂੰ ਨਹੀਂ ਪਤਾ ਕਿਸੇ ਨੇ ਵਤਨ ਵੇਚਿਆ ਪਰ ਮੈਨੂੰ ਪਤਾ ਹੈ ਕਿ ਕਿਸੇ ਨੇ ਕੀਮਤ ਅਦਾ ਕੀਤੀ ਹੈ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਦੋਸਤੋ ਜਿਹੜੇ ਵੈਸੇ ਕਹਿੰਦੇ ਨੇ ਕਿ ਤੁਹਾਡੇ ਆਂਸੂ ਜਿਹੜੇ ਨੇ ਤੁਹਾਡੀਆਂ ਜਿਹੜੀਆਂ ਅੱਖਾਂ ਦੇ ਅਥਰੂ ਨੇ ਇਹਨਾਂ ਨੂੰ ਵੀ ਆਪ ਹੀ ਯਾਨੀ ਕਿ ਪੂੰਝਣ ਦੀ ਕੋਸ਼ਿਸ਼ ਕਰਨੀ ਇਹ ਕਿਉਂ ਕਹਿ ਰਿਹਾ ਮੈਂ ਕਿ ਜਿਹੜੇ ਤੁਹਾਡੇ ਕਈ ਅਥਰੂ ਆ ਜਾਂਦੇ ਨੇ ਕਈ ਵੇਲੇ ਤੁਹਾਡੇ ਅੱਖਾਂ ਦੇ ਵਿੱਚ ਕਿਹੜੀ ਗੱਲ ਤੋਂ ਆ ਜਾਂਦੇ ਨੇ ਇਹ ਇੱਕ ਵੱਖਰਾ ਵਿਸ਼ਾ ਹੈ ਇਹਨਾਂ ਨੂੰ ਆਪ ਹੀ ਪੂੰਝਣ ਦੀ ਕੋਸ਼ਿਸ਼ ਕਰਨਾ ਕਿਉਂਕਿ ਦੂਜਾ ਜਦੋਂ ਪੂੰਝਣ ਦੀ ਕੋਸ਼ਿਸ਼ ਕਰੂਗਾ ਉਹ ਕੀਮਤ ਮੰਗੂਗਾ ਗੌਰ ਨਾਲ ਸੋਚਿਓ ਇਸ ਗੱਲ ਬਹੁਤ ਮਿਹਰਬਾਨੀ ਧੰਨਵਾਦ ਹੈ ਚਲੋ ਮਿੱਤਰੋ ਚੱਲਦੇ ਚੱਲਦੇ ਇੱਕ ਗੀਤ ਤੁਹਾਡੀ ਸੇਵਾ ਦੇ ਵਿੱਚ ਮੈਂ ਛੱਡ ਕੇ ਜਾ ਰਿਹਾ ਤੇ ਆਪਣਾ ਦੋਸਤੋ ਤੁਸੀਂ ਖਿਆਲ ਰੱਖਣਾ। ਮੌਸਮ ਦੀ ਗੱਲ ਨਹੀਂ ਕੀਤੀ, ਮੌਸਮ ਕੀ ਕਹਿੰਦਾ ਅੱਜ, ਮੌਸਮ ਦੀ ਵੀ ਕਰੇ ਲਈਏ। ਮੌਸਮ ਕੁਛ ਠੀਕ ਠਾਕ ਕਹਿ ਰਿਹਾ ਤੇ ਟੈਂਪਰੇਚਰ ਦੋਸਤੋ ਉਹੀ 17-18 ਡਿਗਰੀ ਦੇ ਵਿੱਚ ਹੈ ਔਰ ਘੱਟ ਤੋਂ ਘੱਟ 12 ਤੇ 11 ਦੇ ਵਿੱਚ ਰਹੇਗਾ ਸ਼ੁੱਕਰਵਾਰ ਤੱਕ ਤੇ ਸ਼ਨੀਵਾਰ ਸ਼ਨਿਚਰਵਾਰ ਯਾਨੀ ਕਿ ਐਤਵਾਰ ਨੂੰ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ। ਐਤਵਾਰ ਨੂੰ ਥੋੜਾ ਮੀਂਹ ਪੈ ਜਾਣਾ, ਉਦਣ ਭਾਈ ਤੁਸੀਂ ਆਪਣਾ ਖਿਆਲ ਰੱਖਣਾ, ਅੰਦਰ ਹੀ ਰਹਿਣਾ ਆਪਣਾ, ਅੰਦਰ ਹੀ ਖਾਣਾ ਪੀਣਾ। ਸੋ ਉਦਣ ਬਾਰਿਸ਼ ਜਿਹੜੀ ਹੈ ਬਣੀ ਹੋਈ ਹੈ ਸੰਭਾਵਨਾ। ਸੋ ਟੈਂਪਰੇਚਰ ਉਹੀ ਉਨਾ ਕੀ ਹੈ ਹਜੇ 18-20 ਦੇ ਵਿੱਚ ਹੈ ਤੇ ਘੱਟ ਤੋਂ ਘੱਟ 11-12 ਦੇ ਵਿੱਚ ਹੈ। ਤੇ ਚਲੋ ਭਾਈ ਤੁਸੀਂ ਆਨੰਦ ਮਾਣੋ, ਆਪਣਾ ਖਾਣ ਪੀਣ ਦਾ ਵੀ ਧਿਆਨ ਰੱਖੋ, ਗਰਮ ਚੀਜ਼ਾਂ ਖਾਇਆ ਕਰੋ। ਹੁਣ ਸਿਆਲ ਆ ਗਿਆ ਭਾਈ, ਸਾਗ ਮੱਕੀ ਦੀ ਰੋਟੀ ਤਾਂ ਚੱਲਦਾ ਹੀ ਆ ਤੇ ਨਾਲ ਨਾਲ ਇਹਦੇ ਕੋਈ ਡਰਾਈ ਫਰੂਟਸ ਆਦਿ ਜਿਹੜੇ ਨੇ ਉਹਨਾਂ ਨੂੰ ਵੀ ਖਾਇਆ ਕਰੋ। ਕਸਰਤ ਵੀ ਕਰਨੀ ਬੜੀ ਜ਼ਰੂਰੀ ਹੈ, ਕਿਉਂ ਇਹ ਨਾਲ ਵੀ ਤੁਸੀਂ ਇੰਨਾ ਖਾ ਲਿਆ ਤਾਂ ਫਿਰ ਕਸਰਤ ਕਰਨੀ ਨਹੀਂ, ਫਿਰ ਵੀ ਪ੍ਰੋਬਲਮ ਆ ਜਾਂਦੀ ਹੈ। ਤੇ ਖਾਣ ਦੇ ਨਾਲ ਨਾਲ ਕਸਰਤ ਵੀ ਬੜੀ ਜ਼ਰੂਰੀ ਹੈ। ਤੇ ਲਓ ਫਿਰ ਮਿੱਤਰੋ ਚੱਲਦੇ ਚੱਲਦੇ ਗੀਤ ਤੁਹਾਡੀ ਸੇਵਾ ਦੇ ਵਿੱਚ, ਨੱਚਦਾ ਪੰਜਾਬ ਪ੍ਰੋਗਰਾਮ ਤੋਂ ਸਤਿ ਸ੍ਰੀ ਅਕਾਲ ਹੈ।
ਕਿਉਂ